ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ
ਅੱਜ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਾਵਨ ਇਸ ਅਸਥਾਨ ਤੋਂ ਜੋ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚੋਂ ਪਾਵਨ ਮੁਖਵਾਕ ਆਇਆ ਹੈ। ਪਾਵਨ ਮੁਖਵਾਕ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਭ ਮਾਈ ਭਾਈ ਮਨਾਂ ਨੂੰ ਗੁਰੂ ਚਰਨਾਂ ਦੇ ਵਿੱਚ ਏਕਾਗ੍ਰਿਤ ਕਰੋ। ਸਾਹਿਬ ਜੀ ਦੀ ਅਸੀਸ ਹਾਸਲ ਕਰਨ ਦੇ ਹਿੱਤ ਅਤੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੇ ਮਨਾਂ ਨੂੰ ਇਕਾਗਰ ਕਰਨ ਦੇ ਹਿੱਤ ਪ੍ਰਭ ਕੀ ਉਸਤਤ ਕਰੋ। ਸੰਤ ਮੀਤ ਸਾਵਧਾਨ ਏਕਾਗਰ ਚੀਤ ਦੇ ਮਹਾਵਾਕ ਅਨੁਸਾਰ ਬਹੁਤ ਹੀ ਪਿਆਰ ਸਹਿਤ ਰਸ ਭਿੰਨੀ ਆਵਾਜ਼ ਵਿੱਚ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ। ਸਤਿਕਾਰਯੋਗ ਭਗਤ ਰਵਿਦਾਸ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਮੁਖਾਰਬਨ ਤੋਂ ਉਚਾਰਨ ਗੁਜਰੀ ਰਾਗ ਦੇ ਅੱਜ ਦੇ ਅੰਮ੍ਰਿਤਮਈ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 525 ਉੱਪਰ ਸੁਸ਼ੋਭਿਤ ਹਨ। ਔਰ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਪਦਿਆਂ ਦੇ ਸਿਰਲੇਖ ਵਜੋਂ ਇਹ ਦਰਜ ਹਨ। ਭਾਵ ਇਹ ਸਤਿਕਾਰਯੋਗ ਭਗਤ ਰਵਿਦਾਸ ਜੀ ਦੇ ਪਦੇ ਹਨ। ਇਹਨਾਂ ਪਦਿਆਂ ਨੂੰ ਕੀਰਤਨੀਆ ਸਿੰਘਾਂ ਦੇ ਲਈ ਗੁਜਰੀ ਰਾਗ ਵਿੱਚ ਗਾਉਣ ਦੀ ਹਦਾਇਤ ਹੈ ਅਤੇ ਇਸ ਦੇ ਨਾਲ ਹੀ ਤਬਲੇ ਵਾਲੇ ਨੂੰ ਵੀ ਤੀਜੇ ਘਰ ਦੇ ਵਿੱਚ ਤਾਲ ਵਜਾਉਣ ਦੀ ਹਦਾਇਤ ਹੈ। ਤਾਲ ਸੰਬੰਧੀ ਘਰ ਸੰਬੰਧੀ ਜੇ ਜਾਣਕਾਰੀ ਲੈਣੀ ਹੋਵੇ ਸਿੱਖ ਪੰਥ ਦੇ ਮਹਾਨ ਸੰਗੀਤਚਾਰਿਆ ਪ੍ਰੋਫੈਸਰ ਦਿਆਲ ਸਿੰਘ ਜੀ ਹੋਰੀ, ਜਿਨ੍ਹਾਂ ਨੇ ਗੁਰਮਤਿ ਸੰਗੀਤ ਸਾਗਰ ਦੇ ਅਨੇਕਾਂ ਗ੍ਰੰਥ ਲਿਖੇ ਨੇ, ਉਹਦੇ ਚੌਥੇ ਭਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਘਰ ਦੀ ਉਹਨਾਂ ਨੇ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ, ਜਿਹਨੂੰ ਉਹਨਾਂ ਨੇ ਤਬਲੇ ਨਾਲ ਜੋੜਿਆ ਹੈ। ਹਾਲਾਂਕਿ ਇਸ ਸੰਬੰਧੀ ਹੋਰ ਵੀ ਖੋਜ ਦੀ ਲੋੜ ਹੈ। ਔਰ ਅੱਜ ਭਗਤ ਰਵਿਦਾਸ ਜੀ ਸਾਡੇ ਜੀਵਨ ਤੇ ਮਹਿਰਾਮਤ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਰੰਭਤਾ ਦੇ ਵਿੱਚ ਸੰਖੇਪ ਮੰਗਲ ਹੈ, ਅਕਾਲ ਪੁਰਖ ਇੱਕ ਹੈ, ਇੱਕ ਰਸ ਭਰਪੂਰ ਹੈ, ਵਿਆਪਕ ਹੈ, ਉਸ ਦੀਨ ਥਿਰ ਹੈ, ਸੱਚਾ ਹੈ ਅਤੇ ਸਤਿਗੁਰੂ ਜੀ ਦੀ ਮਹਿਰਾਮਤ ਦੇ ਸਦਕਾ ਪ੍ਰਾਪਤ ਹੁੰਦਾ ਹੈ। ਇਸ ਉਪਰੰਤ ਭਗਤ ਜੀ ਦੀ ਪਾਵਨ ਬਾਣੀ ਦੇ ਪਹਿਲੀ ਤੁਕ ਦੀ ਆਰੰਭਤਾ ਹੋ ਰਹੀ ਹੈ।
ਦੂਧ ਤਾਂ ਬਛੜਾ ਥਨੋ ਬੇਤਾਰੇ।
ਭਗਤ ਰਵਿਦਾਸ ਜੀ ਐਸੇ ਕ੍ਰਾਂਤੀਕਾਰੀ ਹਨ ਜਿਨ੍ਹਾਂ ਨੇ ਆਪਣੇ ਜ਼ਮਾਨੇ ਦੇ ਵਿੱਚ ਆਪਣੇ ਉੱਚ ਜਾਤੀ ਜਿਹੜੇ ਬ੍ਰਾਹਮਣ ਲੋਕ ਨੇ ਉਨ੍ਹਾਂ ਦੇ ਵਿਚਕਾਰ ਬੈਠ ਕੇ ਆ ਬੋਲ ਕਹੇ ਸਨ, ਜਿਨ੍ਹਾਂ ਦੀ ਵਿਆਖਿਆ ਅੱਜ ਸਾਡੇ ਪਾਸੋਂ ਹੋਣੀ ਵੀ ਸੰਭਵ ਨਹੀਂ ਹੁੰਦੀ। ਐਸੇ ਕ੍ਰਾਂਤੀਕਾਰੀ ਬੋਲ ਯਾਦ ਰੱਖਿਓ, ਆਮ ਤੌਰ ਤੇ ਦੋ ਤਰ੍ਹਾਂ ਦੇ ਧਰਮ ਗ੍ਰੰਥ ਮਿਲਦੇ ਨੇ। ਇੱਕ ਧਰਮ ਗ੍ਰੰਥ ਉਹ ਨੇ ਜਿਨ੍ਹਾਂ ਚ ਦੇਵੀ ਦੇਵਤਿਆਂ ਦੀ ਪੂਜਾ ਦੇ ਮੰਤਰ, ਉਹਨਾਂ ਨੂੰ ਖੁਸ਼ ਕਰਨ ਦੀਆਂ ਵਿਧੀਆਂ, ਅਨੇਕਾਂ ਕੁਛ। ਦੂਸਰੀ ਤਰ੍ਹਾਂ ਦੇ ਉਹ ਧਰਮ ਗ੍ਰੰਥ ਮਿਲਦੇ ਨੇ ਜਿਨ੍ਹਾਂ ਵਿੱਚ ਰਾਜਿਆਂ ਰਾਣੀਆਂ ਦੀਆਂ ਲੜਾਈਆਂ ਦਾ ਇਤਿਹਾਸ, ਮਿਥਿਹਾਸ ਸਾਰਾ ਕੁਛ ਮਿਲੂਗਾ। ਪਰ ਵਾਹਤ ਧੰਨ ਗੁਰੂ ਗ੍ਰੰਥ ਸਾਹਿਬ ਐਸਾ ਮਹਾਨ ਪਵਿੱਤਰ ਗ੍ਰੰਥ ਹੈ ਜਿਹਦੇ ਵਿੱਚ ਨਾ ਤੇ ਤੁਹਾਨੂੰ ਕਿਸੇ ਦੇਵੀ ਦੇਵਤੇ ਨੂੰ ਖੁਸ਼ ਕਰਨ ਲਈ ਮੰਤਰ ਮਿਲਣਗੇ, ਨਾ ਰਾਜਿਆਂ ਰਾਣੀਆਂ ਦੀਆਂ ਕਹਾਣੀਆਂ ਮਿਲਣਗੀਆਂ। ਇਹਦੇ ਵਿੱਚ ਮਰੋੜ ਸੱਚ ਹੈ, ਉਹ ਸੱਚ ਜਿਹੜਾ ਹਰ ਮਨੁੱਖ ਮਾਤਰ ਆਪਣੀ ਜ਼ਿੰਦਗੀ ਵਿੱਚ ਜੀ ਸਕਦਾ ਹੈ। ਉਹ ਨਰੋਲ ਸੱਚ ਹੈ ਯਾਦ ਰੱਖਿਓ ਕੱਪੜਾ ਫਟ ਜਾਏ ਸੀਤਾ ਜਾ ਸਕਦਾ ਹੈ, ਉੱਧੜ ਜਾਏ ਸੀਤਾ ਜਾ ਸਕਦਾ, ਕਿੰਨੇ ਕੁ ਦਿਨ ਸੀਂਦੇ ਰਵਾਂਗੇ। ਆਖਰ ਫਟ ਜਾਂਦਾ ਛਿੱਜ ਜਾਂਦਾ, ਪਰ ਆ ਸੱਚ ਉਹ ਵਸਤਰ ਹੈ ਜਿਹੜਾ ਕਦੀ ਫਟਦਾ ਹੀ ਨਹੀਂ ਛਿੱਜਦਾ ਹੀ ਨਹੀਂ, ਇਹ ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪੱਟੇ। ਨਾਨਕ ਸਾਹਿਬ ਸੱਚੋ ਸੱਚਾ ਜਿਚਰ ਜਾਪੀ ਜਾਪੈ, ਇਹ ਸੱਚ ਉਹ ਹੈ ਜਿਹੜਾ ਸਦਾ ਸੱਚ ਰਹੇਗਾ। ਇਹੀ ਕਾਰਨ ਅੱਜ ਭਗਤ ਰਵਿਦਾਸ ਜੀ ਦੇ ਜਿਹੜੇ ਬਚਨ ਨੇ, ਇਹਨਾਂ ਬਚਨਾਂ ਦੇ ਸਾਹਮਣੇ ਉਹਨਾਂ ਗ੍ਰੰਥਾਂ ਦੇ ਉਹ ਬਚਨ ਝੂਠੇ ਸਾਬਤ ਹੋਏ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਦੇ ਬੋਲ ਹਨ, ਜਿਹੜੇ ਸਦੈਵ ਤ੍ਰੈ ਕਲ ਸੱਚ ਨੇ। ਆਰੰਭ ਤਾਂ ਹੀ ਇੱਥੋਂ ਕੀਤੀ ਭਗਤ ਜੀ ਨੇ ਕਿ ਮੰਨੋ ਅਸੀਂ ਰੱਬ ਨੂੰ ਖੁਸ਼ ਕਰਨਾ, ਕਿਸੇ ਮਨੁੱਖ ਨੇ ਆਪਣੇ ਦੇਵੀ ਦੇਵਤੇ ਨੂੰ ਖੁਸ਼ ਕਰਨਾ, ਹਰ ਮਨੁੱਖ ਚਾਹੁੰਦਾ ਮੈਂ ਸੱਚੀ ਸੁੱਚੀ ਭੇਟਾ ਲੈ ਕੇ ਜਾਵਾਂ। ਭਗਤ ਜੀ ਆਖਦੇ ਨੇ ਸੁੱਚੀ ਭੇਟਾ ਦੁਨੀਆਂ ਚ ਕਿਤੇ ਵੀ ਮਿਲੇਗੀ, ਜੇ ਕੋਈ ਦੁੱਧ ਅਰਪਣ ਕਰਨਾ ਚਾਹੇ ਤੇ ਦੁੱਧ ਚੋਣ ਤੋਂ ਪਹਿਲਾਂ ਵੱਛੇ ਨੂੰ ਦੁੱਧ ਚੁੰਘਾਇਆ ਜਾਂਦਾ ਤਾਂ ਕਿ ਦੁੱਧ ਉਤਰ ਆਏ ਤੇ ਉਹ ਦੁੱਧ ਚੋਇਆ ਜਾ ਸਕੇ। ਭਗਤ ਜੀ ਆਖਦੇ ਨੇ ਕਿਹੜਾ ਦੁੱਧ ਭੇਟ ਕਰੋਗੇ, ਵੱਛੇ ਨੇ ਤੇ ਪਹਿਲਾਂ ਜੂਠਾ ਕੀਤਾ ਹੈ, ਦੂਤ ਤਾਂ ਵੱਛਰ ਹੈ ਥਨੋ ਬਿਟਾਰਿਓ, ਬਿਟਾਰਿਓ ਮੈਨੇ ਜੂਠਾ ਕੀਤਾ, ਵੱਛੇ ਨੇ ਦੁੱਧ ਪਹਿਲਾਂ ਹੀ ਜੂਠਾ ਕਰ ਦਿੱਤਾ, ਫਿਰ ਜੂਠਾ ਦੁੱਧ ਚੜਾਉਣ ਦੀ ਤੁੱਕ ਕੀ ਬਣੀ। ਜਿਹਨੂੰ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਚ ਜ਼ਿਕਰ ਕੀਤਾ, ਆਨੀ ਲੈ ਦੂਧ ਰਿਧਾਈ ਲੈ ਖੀਰੰ, ਠਾਕੁਰ ਕੋ ਨੈਵੇਦ ਕਰੋ ਪਹਿਲੇ ਦੂਧ ਬਿਟਾਰਿਓ ਵੱਛਰੈ, ਬੀਠਲ ਪਹਿਲਾਂ ਕਾਏ ਕਰੋ, ਦੁੱਧ ਤੇ ਪਹਿਲਾਂ ਹੀ ਜੂਠਾ, ਕਿਹੜੀ ਜੂਠੀ ਚੀਜ਼ ਤੂੰ ਆਪਣੇ ਇਸ਼ਟ ਅੱਗੇ ਭੇਟ ਕਰੇਗਾ, ਭਾਵ ਦੁੱਧ ਜਿਹੜਾ ਭੇਟਾ ਕਰਨ ਵਾਲਾ ਇੱਕ ਜੂਠਾ ਪਦਾਰਥ ਹੈ।
ਫੂਲ ਭਵਰ ਜਲ ਨੀਨ ਵਿਗਾਰਿਓ,
ਜੇ ਤੂੰ ਫੁੱਲ ਭੇਟ ਕਰੇ, ਜੇ ਕੋਈ ਮਨੁੱਖ ਫੁੱਲ ਭੇਟ ਕਰਨਾ ਚਾਹੇ, ਜਲ ਭੇਟ ਕਰਨਾ ਚਾਹੇ, ਤੇ ਭਗਤ ਰਵਿਦਾਸ ਜੀ ਆਖਦੇ ਨੇ ਫੁੱਲ ਵੀ ਜੂਠਾ, ਭਵਰੇ ਨੇ ਉਹਦੇ ਸੁਗੰਧ ਨੂੰ ਚੱਖ ਲਿਆ, ਉਹਦੇ ਪਰਾਗ ਤਣ ਨੂੰ ਚੱਖ ਲਿਆ, ਜਿਸ ਭਵਰੇ ਨੇ ਫੁੱਲ ਜੂਠਾ ਕਰ ਦਿੱਤਾ, ਉਹ ਜੂਠਾ ਫੁੱਲ ਤੂੰ ਆਪਣੇ ਇਸ਼ਟ ਅੱਗੇ ਭੇਟ ਕਰਨਾ ਚਾਹੁੰਦਾ, ਜਿਹੜਾ ਤੂੰ ਜਲ ਭੇਟ ਕਰਨਾ ਚਾਹੁੰਦਾ ਉਸ ਜਲ ਵਿੱਚ ਪਤਾ ਨੀ ਕਿੰਨੇ ਕੁ ਜੀਵ ਜੰਤੂ ਉਹਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ, ਪਾਣੀ ਪਹਿਲਾਂ ਜੂਠਾ, ਜੂਠੇ ਨੂੰ ਕੀ ਭੇਟ ਕਰੇਗਾ। ਫੁੱਲਾਂ ਦਾ ਵੀ ਜ਼ਿਕਰ ਕੀਤਾ ਭਗਤ ਨਾਮਦੇਵ ਜੀ ਨੇ, ਆਨੀ ਲੈ ਫੂਲ ਪਰੋਈ ਲੈ ਬਾਲਾ, ਠਾਕੁਰ ਕੀ ਹੋ ਪੂਜ ਕਰੋ ਪਹਿਲੇ ਬਾਸ ਲਈ ਹੈ ਭਵਰੈ, ਬਿਠੜ ਪਹਿਲਾਂ ਕਹਿ ਕਰੋ। ਪਾਣੀ ਦੀ ਵੀ ਗੱਲ ਕੀਤੀ ਭਗਤ ਨਾਮਦੇਵ ਜੀ ਨੇ, ਆਨੀ ਲੈ ਕੁੰਭ ਭਰਾਈ ਲੈ ਉਦਕ, ਠਾਕੁਰ ਕੋਈ ਇਸ਼ਨਾਨ ਕਰੋ, 42 ਲੱਖ ਜੀ ਜਲ ਮੈਂ ਹੋਤੇ ਬਿਠਲ ਪਹਿਲਾਂ ਕਾਏ ਕਰੋ। ਇੱਥੇ ਤੇ ਪਾਣੀ ਵੀ ਜੂਠਾ ਫੁੱਲ ਵੀ ਜੂਠਾ, ਕਿਹੜੀ ਚੀਜ਼ ਉਸ ਮਾਲਕ ਅੱਗੇ ਭੇਟਾ ਕੀਤੀ ਜਾ ਸਕਦੀ ਹੈ।
ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ,
ਹੇ ਮਾਈ ਹੇ ਮਾਂ, ਮੈਂ ਗੋਬਿੰਦ ਨੂੰ ਪ੍ਰਭੂ ਨੂੰ ਖੁਸ਼ ਕਰਨ ਵਾਸਤੇ ਕਿਹੜੀ ਭੇਟਾ ਕਿੱਥੋਂ ਲੈ ਕੇ ਆਵਾਂ, ਜਿਹੜੀ ਭੇਟਾ ਸੁੱਚੀ ਹੋਵੇ, ਮੈਂ ਕਿਹੜੀ ਚੀਜ਼ ਭੇਟ ਕਰਾਂ। ਯਾਦ ਰੱਖਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਿਰੋਲ ਸੱਚ ਹੈ, ਉਹ ਜ਼ਿੰਦਗੀ ਜਿਉਣ ਦੀ ਜਾਂਚ ਹੈ, ਇਹਦੇ ਵਿੱਚ ਤੁਹਾਨੂੰ ਕੋਈ ਵਹਿਮ ਭਰਮ ਪਖੰਡ ਨਹੀਂ ਮਿਲੇਗਾ, ਇਹਦੇ ਵਿੱਚ ਤੁਹਾਨੂੰ ਕਾਲਪਨਿਕ ਚੀਜ਼ਾਂ ਨਹੀਂ ਮਿਲਣਗੀਆਂ। ਉਹ ਨਿਰੋਲ ਸੱਚ ਜਿਹਨੂੰ ਅੱਜ ਸਾਇੰਟਿਸਟ ਮੰਨਦੇ ਨੇ, ਭਗਤ ਰਵਿਦਾਸ ਜੀ 1900 ਸਾਲ ਪਹਿਲਾਂ ਇਹ ਬਚਨ ਕਰ ਗਏ ਨੇ, 37 ਸਾਲ ਪਹਿਲਾਂ ਇਹ ਬਚਨ ਕਰਕੇ ਗਏ ਨੇ। ਜਿਵੇਂ ਜਿਵੇਂ ਅੱਜ ਗੁਰਬਾਣੀ ਦੀ ਵਿਚਾਰਧਾਰਾ ਨਿਖਰ ਕੇ ਪੇਸ਼ ਹੋ ਰਹੀ ਹੈ, ਤੇ ਇਸ ਤਰ੍ਹਾਂ ਲੱਗਦਾ ਸੰਸਾਰ ਨੂੰ ਕਿ ਦੁਨੀਆਂ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਐਸਾ ਵਾਹਦ ਗੁਰੂ ਹੋਏਗਾ ਜਿਹੜਾ ਕੁੱਲ ਮਨੁੱਖਤਾ ਦੀ ਅਗਵਾਈ ਕਰ ਸਕਦਾ। ਬਹੁਤ ਸਾਰੇ ਵਿਦਵਾਨਾਂ ਨੇ ਇਹ ਸ਼ਬਦ ਕਹਿ ਦਿੱਤੇ ਹੋਏ ਨੇ, ਕੁਝ ਵਿਦਵਾਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਿੱਖਾਂ ਨੂੰ ਇਹ ਸੋਚਣਾ ਛੱਡ ਦੇਣਾ ਚਾਹੀਦਾ ਕਿ ਸਿੱਖ ਇੱਕ ਉੱਤਮ ਧਰਮ ਹੈ, ਬਲਕਿ ਸਿੱਖਾਂ ਨੂੰ ਇਹ ਕਹਿਣਾ ਚਾਹੀਦਾ ਹੈ ਸਿੱਖ ਮਤ ਹੀ ਸਭ ਤੋਂ ਵਧੀਆ ਮਤ ਹੈ, ਇਹਨਾਂ ਤੋਂ ਵਧੀਆ ਮਤ ਹੋਰ ਹੈ ਹੀ ਕੋਈ ਨਹੀਂ। ਇੱਥੋਂ ਤੱਕ ਪ੍ਰੋਫੈਸਰ ਪੂਰਨ ਸਿੰਘ ਜੀ ਵਰਗਿਆਂ ਨੇ ਲਿਖ ਦਿੱਤਾ, ਕਹਿਣ ਲੱਗੇ ਘਰੋਂ ਨਿਕਲੇ ਸਾਂ ਸੱਚ ਖੋਜਣ ਵਾਸਤੇ, ਜੰਗਲਾਂ ਚ ਗਏ, ਪਹਾੜਾਂ ਚ ਗਏ, ਦਰਿਆਵਾਂ ਸਮੁੰਦਰਾਂ ਨੂੰ ਤਰਿਆ, ਜਿੱਥੇ ਵੀ ਪਤਾ ਲੱਗਿਆ ਫਲਾਣੀ ਥਾਂ ਤੇ ਸੱਚ, ਅਸੀਂ ਭੋਜ ਪੱਤਰਾਂ ਦੇ ਉੱਪਰ ਲਿਖੇ 4 ਤੁੱਕਾਂ ਲਾਈਨਾਂ ਨੂੰ ਚੁੱਕ ਲਿਆਏ, ਪੱਤਰਾਂ ਤੇ ਲਿਖੀਆਂ 2-3 ਲਾਈਨਾਂ ਉਹ ਚੁੱਕ ਲਿਆਏ, ਕਿੱਡਾ ਬੋਝ ਚੁੱਕ ਕੇ ਲੈ ਕੇ ਆਏ। ਜਦੋਂ ਘਰ ਆਏ ਤੇ ਘਰ ਆ ਕੇ ਪਤਾ ਚੱਲਿਆ ਜਿਸ ਸੱਚ ਨੂੰ ਅਸੀਂ ਦੁਨੀਆਂ ਚ ਖੋਜਦੇ ਰਹੇ ਉਹ ਸੱਚ ਬਚਪਨ ਵਿੱਚ ਸਾਡੇ ਮਾਤਾ ਜੀ ਸਾਨੂੰ ਜਪਜੀ ਸਾਹਿਬ ਦੇ ਪਾਠ ਦੇ ਰਾਹੀਂ ਦਿੰਦੇ ਹੁੰਦੇ ਸਨ, ਸਾਨੂੰ ਸਮਝ ਨਹੀਂ ਸੀ ਲੱਗਦੀ। ਅੱਜ ਪਤਾ ਲੱਗਿਆ ਸੱਚ ਤੇ ਗੁਰੂ ਨਾਨਕ ਦੇ ਘਰ ਵਿੱਚ ਹੈ। ਇਹੀ ਕਾਰਨ ਆ ਜਿਹੜਾ ਸ਼ਬਦ ਹੈ ਨਾ ਅੱਜ ਵਾਲਾ, ਭਾਵੇਂ ਕੁਝ ਲੋਕ ਕਹਿਣਗੇ ਵੀ ਸਾਡੇ ਮਤ ਨੂੰ ਸਾਡੀ ਸੋਚ ਨੂੰ ਸੱਟ ਮਾਰੀ ਹੈ, ਪਰ ਭਗਤ ਰਵਿਦਾਸ ਜੀ ਦਾ ਇਹ ਸੱਚ ਤ੍ਰੈ ਕਾਲ ਸੱਚ ਹੀ ਰਹੇਗਾ। ਇਹ ਮਾਂ ਕਿਹੜੀ ਸੱਚੀ ਚੀਜ਼ ਲੈ ਕੇ ਆਵਾਂ ਜਿਹੜੀ ਪ੍ਰਭੂ ਨੂੰ ਭੇਟਾ ਕੀਤੀ ਜਾ ਸਕੇ? ਐਸੀ ਦੁਨੀਆਂ ਤੇ ਕੋਈ ਵੀ ਬਾਹਰੀ ਸੱਚੀ ਚੀਜ਼ ਨਹੀਂ ਮਿਲਦੀ ਹੈ।
ਅਵਰ ਨਾ ਫੂਲ ਅਨੁਪਲ ਪਾਵੋ,
ਪਰ ਐਸਾ ਕੋਈ ਫੁੱਲ ਨਹੀਂ ਜਿਹੜਾ ਸੁੱਚਾ ਹੋਵੇ ਮੈਂ ਭੇਟ ਕਰਾਂ, ਉਹ ਪ੍ਰਭੂ ਅਤ ਸੁੰਦਰ ਕਿਵੇਂ ਪ੍ਰਾਪਤ ਹੋਵੇਗਾ?
ਰਹਾਓ ਲੈਲਾਗਰ ਤੇਰੇ ਹੈ ਕੋਈ ਅੰਗਾ।
ਹੁਣ ਰਹਾਓ ਦਾ ਭਾਵ ਹੁੰਦਾ ਵਿਸਰਾਮ, ਥੋੜਾ ਵਿਭੂ ਠਹਿਰਾਓ, ਤੇ ਇਹਨਾਂ ਤੁਕਾਂ ਚ ਸਾਰ ਹੈ। ਸਾਰ ਕੀ ਹੈ ਕਿ ਬਾਹਰੀ ਪਦਾਰਥ ਕੋਈ ਸੁੱਚਾ ਨਹੀਂ ਮਿਲੇਗਾ। ਪ੍ਰਭੂ ਨੂੰ ਖੁਸ਼ ਕਰਨ ਵਾਸਤੇ ਭਗਤ ਜੀ ਫਿਰ ਅੱਗੇ ਜਾ ਕੇ ਇੱਕ ਤਰੀਕਾ ਦੱਸਦੇ ਨੇ। ਇਸ ਤੋਂ ਅਗਲੇ ਬਚਨ ਜਿਹੜੇ ਨੇ ਮਲਾਗਰ ਕਹਿੰਦੇ ਨੇ, ਮੱਲੇ ਪਰਬਤ ਉੱਪਰ ਉਗਿਆ ਹੋਇਆ ਅਗਰ ਦਾ ਰੁੱਖ, ਤੇ ਇੱਥੇ ਅਗਰ ਦੇ ਰੁੱਖ ਭਾਵ ਚੰਦਨ ਦੇ ਰੁੱਖ। ਮੱਲੇ ਪਹਾੜ ਤੋਂ ਚੰਦਨ ਵੀ ਕੋਈ ਲੈ ਕੇ ਆ ਜਾਏ ਕਿ ਪਹਾੜ ਤੱਕ ਕੌਣ ਪਹੁੰਚਿਆ ਹੋਏਗਾ? ਉਹ ਵਿਰਲਾ ਮਨੁੱਖ ਜਾਂਦਾ, ਕਿਸੇ ਨੇ ਹੱਥ ਨਹੀਂ ਲਾਇਆ ਮੈਂ ਉਸ ਚੰਦਨ ਨੂੰ ਤੋੜ ਲਿਆਵਾਂ। ਪਰ ਭਗਤ ਜੀ ਆਖਦੇ ਨੇ ਉਸ ਚੰਦਨ ਨੂੰ ਧਿਆਨ ਨਾਲ ਦੇਖਿਓ, ਉਹਦੇ ਆਲੇ ਦੁਆਲੇ ਵੀ ਪਤਾ ਨਹੀਂ ਕਿੰਨੇ ਜ਼ਹਿਰੀਲੇ ਨਾਗ ਲਿਪਟੇ ਹੋਏ ਨੇ। ਨਾਗ ਉਸ ਚੰਦਨ ਨੂੰ ਡੰਗ ਮਾਰਦਾ, ਕਿਉਂ ਮਾਰਦਾ? ਉਹਦੇ ਅੰਦਰ ਤਪਸ਼ ਹੈ, ਉਹ ਆਪਣੀ ਤਪਸ਼ ਦੂਰ ਕਰਨ ਵਾਸਤੇ ਉਸ ਚੰਦਨ ਨੂੰ ਚੱਟਦਾ ਹੈ, ਤੇ ਚੰਦਨ ਹੈ ਠੰਡਾ। ਹੁਣ ਚੰਦਨ ਲੈ ਕੇ ਆਉਂਦਾ, ਪਰ ਉਸ ਚੰਦਨ ਦੇ ਆਲੇ ਦੁਆਲੇ ਵੀ ਜ਼ਹਿਰੀਲੇ ਨਾਗ ਲਿਪਟੇ ਹੋਏ ਨੇ ਜਿਨ੍ਹਾਂ ਨੇ ਚੰਦਨ ਨੂੰ ਜੂਠਾ ਕੀਤਾ ਹੈ।
ਇੱਕ ਅੰਮ੍ਰਿਤ ਬਸਵੇ ਇੱਕ ਸੰਗਾ,
ਪਰ ਉਹ ਐਸੀ ਕੁਦਰਤ ਦਾ ਦੇਖੋ ਕੈਸਾ ਦ੍ਰਿਸ਼ ਜਿਹਦੇ ਵਿੱਚ ਜ਼ਹਿਰ ਤੇ ਅੰਮ੍ਰਿਤ ਇਕੱਠੇ ਨੇ। ਚੰਦਨ ਵੀ ਹੈ, ਚੰਦਨ ਦੇ ਨਾਲ ਜ਼ਹਿਰੀਲਾ ਸੱਪ ਵੀ ਹੈ। ਕੁਦਰਤ ਮਾਲਕ ਦੀ ਕੁਦਰਤ ਦੇ ਵਿੱਚ ਕੈਸੇ ਖੂਬਸੂਰਤ ਦ੍ਰਿਸ਼ ਨੇ ਜਿੱਥੇ ਦੋਨੋਂ ਚੀਜ਼ਾਂ ਇਕੱਠੀਆਂ ਨੇ, ਪਰ ਉਹ ਜਿਹੜਾ ਚੰਦਨ ਹੈ, ਚੰਦਨ ਵੀ ਜੂਠਾ ਮੰਨਿਆ ਗਿਆ ਹੈ।
ਧੂਪ ਦੀਪ ਲਈ ਬੇਦਹ ਬਾਸਾ,
ਹੁਣ ਜੇ ਉਸ ਮਾਲਕ ਨੂੰ ਖੁਸ਼ ਕਰਨ ਵਾਸਤੇ ਕੋਈ ਧੂਫ ਜਗਾ ਲਵੇ, ਕੋਈ ਦੀਵਾ ਜਗਾ ਲਵੇ, ਨਹੀਂ ਬੇਦਾ ਮੈਨੇ ਭੇਟ ਕਰੇ ਭੋਜਨ, ਇਹ ਸਾਰੇ ਦੇ ਸਾਰੇ ਇਹਨਾਂ ਦੀ ਵਾਸਾ ਮੈਨੇ ਵਾਸ਼ਨਾ ਉਹ ਵੀ ਜੂਠੀ ਹੈ। ਧੂਫ ਦੀਪ ਚਲਾਇਆ, ਆਪਣੇ ਆਪ ਨੂੰ ਵਾਸਨਾ ਆਈ, ਔਰ ਇਹ ਵਾਸਨਾ ਵੀ ਜੂਠੀ ਹੋ ਗਈ। ਭਾਵ ਸੁਗੰਧ ਵੀ ਜੂਠੀ ਹੈ, ਜੂਠੀ ਸੁਗੰਧ ਮੈਂ ਆਪਣੇ ਪ੍ਰਭੂ ਨੂੰ ਕਿਵੇਂ ਭੇਟ ਕਰਾਂ?
ਕੈਸੇ ਪੂਜ ਕਰੇ ਤੇਰੀ ਦਾਸਾ,
ਹੇ ਪ੍ਰਭੂ ਤੇਰਾ ਦਾਸ ਤੇਰੀ ਕਿਵੇਂ ਪੂਜਾ ਕਰੇ? ਹਰ ਚੀਜ਼ ਤੇ ਮੈਨੂੰ ਜੂਠੀ ਨਜ਼ਰ ਆ ਰਹੀ ਹੈ, ਕਿਹੜੀ ਚੀਜ਼ ਤੇਰੇ ਅੱਗੇ ਅਰਪਣ ਕਰਾਂ? ਕਿਹੜੀ ਚੀਜ਼ ਤੈਨੂੰ ਭੇਟਾ ਕਰਾਂ ਜਿਹੜੀ ਸੁੱਚੀ ਹੋਵੇ? ਕਿਹੜੀ ਚੀਜ਼ ਤੈਨੂੰ ਭੇਟਾ ਕਰਾਂ ਜਿਹਦੇ ਨਾਲ ਤੂੰ ਖੁਸ਼ ਹੋ ਸਕੇ?
ਤਨ ਮਨ ਅਰਪੋ ਪੂਜ ਚਰਾਵੋ,
ਗੁਰਸਿੱਖ ਨੇ ਕੀ ਭੇਟ ਕਰਨਾ? ਭਗਤ ਰਵਿਦਾਸ ਜੀ ਇੱਥੇ ਬਚਨ ਕਰ ਰਹੇ ਨੇ, ਤਨ ਭੇਟ ਕਰਨਾ, ਮੈਂ ਤਨ ਭੇਟ ਕਰਦਿਆਂ, ਮੈਂ ਆਪਣਾ ਮਨ ਭੇਟ ਕਰਦਿਆਂ, ਮੈਂ ਇਸ ਤਰੀਕੇ ਨਾਲ ਪੂਜਾ ਕਰਾਂ। ਸਭ ਤੋਂ ਪਹਿਲਾਂ ਤਨ ਭੇਟਾ ਕਰਨਾ ਕਿਹਨੂੰ ਆਖਦੇ ਨੇ? ਤਨ ਭੇਟਾ ਕਰਨ ਦਾ ਮਤਲਬ ਹੁੰਦਾ ਆਪਣੇ ਤਨ ਨੂੰ ਪ੍ਰਭੂ ਦੇ ਅੱਗੇ ਸਮਰਪਿਤ ਕਰ ਦੇਣਾ, ਪ੍ਰਭੂ ਦੇ ਲਈ ਵਰਤਣਾ, ਤੇ ਅੱਖਾਂ ਜਿਹੜੀਆਂ ਨੇ ਇਹ ਹੁਣ ਪਰ ਤਨ ਪਰ ਰੂਪ ਨਾ ਦੇਖਣ, ਅੱਖਾਂ ਸਾਰਿਆਂ ਵਿੱਚੋਂ ਰੱਬ ਦੇ ਦਰਸ਼ਨ ਕਰਨ, ਆ ਅੱਖਾਂ ਭੇਟ ਹੋ ਗਈਆਂ। ਕੰਨ ਭੇਟ ਕਰਨੇ ਕੀ ਨੇ? ਮੈਂ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਝੂਠ ਨਾ ਸੁਣਾ, ਸਿਰਫ ਸੱਚ ਸੁਣਾ। ਅਸੀਂ ਕਹਿੰਦੇ ਨਾ ਗੁਰੂ ਮੇਰੇ ਅੰਗ ਸੰਗ ਹੈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ। ਗੁਰੂ ਅੰਗ ਸੰਗ ਹੁੰਦਾ ਕਿਵੇਂ ਹੈ? ਸਿੱਖ ਗੁਰਦੁਆਰੇ ਤੋਂ ਬਾਹਰ ਹੈ, ਆਪਣੀ ਦੁਕਾਨ ਤੇ ਬੈਠਿਆ, ਆਪਣੇ ਘਰ ਵਿੱਚ ਹੈ, ਰਸਤੇ ਚ ਤੁਰਿਆ ਜਾ ਰਿਹਾ, ਫੈਕਟਰੀ ਚ ਕੰਮ ਕਰ ਰਿਹਾ, ਗੁਰੂ ਅੰਗ ਸੰਗ ਕਿਵੇਂ ਹੋਏਗਾ? ਉਦਾਹਰਣ ਵਜੋਂ ਜਿਵੇਂ ਹੱਥ ਮੇਰਾ ਅੰਗ ਹੈ, ਮੈਂ ਆਪਣੇ ਹੱਥ ਦੇ ਸੰਗ ਹਾਂ। ਕੋਈ ਮੇਰੇ ਹੱਥ ਨੂੰ ਕੱਟ ਦੇ, ਹੱਥ ਮੇਰਾ ਅੰਗ ਨਹੀਂ ਰਹੇਗਾ, ਮੈਂ ਆਪਣੇ ਹੱਥ ਦੇ ਸੰਗ ਨਹੀਂ ਰਵਾਂਗਾ। ਬਿਲਕੁਲ ਇਸੇ ਤਰ੍ਹਾਂ ਅੱਖ ਮੇਰਾ ਅੰਗ ਹੈ, ਮੇਰਾ ਗੁਰੂ ਮੇਰੇ ਅੱਖ ਦੇ ਸੰਗ ਹੈ। ਜੇ ਮੇਰਾ ਗੁਰੂ ਨਾਨਕ ਮੇਰੀ ਅੱਖ ਦੇ ਸੰਗ ਹੈ, ਗੁਰੂ ਨਾਨਕ ਤੇ ਕਿਸੇ ਨੂੰ ਕੈਰੀ ਨਜ਼ਰ ਨਾਲ ਨਹੀਂ ਦੇਖਦਾ, ਗੁਰੂ ਨਾਨਕ ਪਾਤਸ਼ਾਹ ਤੇ ਸਾਰਿਆਂ ਵਿੱਚੋਂ ਰੱਬ ਦੇਖਦੇ ਨੇ, ਉਹਦੇ ਆਖਦੇ ਨੇ ਸਭ ਪਾਸੇ ਰੱਬ ਹੀ ਨਜ਼ਰ ਆਉਂਦਾ ਹੈ, ਘੱਟ ਘੱਟ ਮੈਂ ਹਰ ਜੂ ਵਸਿਆ ਸੰਤਨ ਕੇ ਪੁਕਾਰ। ਜੇ ਗੁਰੂ ਨਾਨਕ ਮੇਰੀ ਅੱਖ ਦੇ ਸੰਗ ਹੋਣਗੇ ਫਿਰ ਮੇਰੀ ਅੱਖ ਕਿਸੇ ਪਰ ਧਨ ਪਰ ਰੂਪ ਨੂੰ ਨਹੀਂ ਦੇਖੇਗੀ, ਮੇਰੀ ਅੱਖ ਸਾਰਿਆਂ ਚੋਂ ਰੱਬ ਦੇ ਦਰਸ਼ਨ ਕਰੇਗੀ। ਕੰਨ ਮੇਰਾ ਅੰਗ ਹੈ, ਜੇ ਗੁਰੂ ਨਾਨਕ ਸਾਹਿਬ ਮੇਰੇ ਕੰਨ ਦੇ ਸੰਗ ਨੇ ਤੇ ਗੁਰੂ ਨਾਨਕ ਦੇ ਕੰਨ ਨਿੰਦਿਆ ਚੁਗਲੀ ਝੂਠ ਨਹੀਂ ਸੁਣਦੇ, ਸੱਚ ਸੁਣਦੇ ਨੇ। ਜੇ ਗੁਰੂ ਮੇਰੇ ਕੰਨਾਂ ਸੰਗ ਹੋਏਗਾ ਮੇਰੇ ਕੰਨ ਵੀ ਸੱਚ ਹੀ ਸੁਣਨਗੇ। ਜ਼ੁਬਾਨ ਮੇਰੀ ਅੰਗ ਹੈ, ਮੇਰਾ ਗੁਰੂ ਮੇਰੀ ਜ਼ੁਬਾਨ ਦੇ ਸੰਗ ਹੈ ਤੇ ਗੁਰੂ ਦੀ ਜ਼ੁਬਾਨ ਝੂਠ ਨਹੀਂ ਬੋਲਦੀ, ਸੱਚ ਬੋਲਦੀ ਹੈ, ਪ੍ਰਭੂ ਦੀ ਸਿਫਤ ਕਰਦੀ ਹੈ, ਮੇਰੀ ਜ਼ੁਬਾਨ ਵੀ ਫਿਰ ਰੱਬ ਦੀ ਸਿਫਤ ਕਰੇਗੀ। ਹੱਥ ਮੇਰੇ ਅੰਗ ਨੇ, ਜੇ ਗੁਰੂ ਮੇਰੇ ਹੱਥਾਂ ਦੇ ਸੰਗ ਹੈ ਤੇ ਗੁਰੂ ਦੇ ਹੱਥ ਕਿਸੇ ਦੀ ਜੇਬ ਨਹੀਂ ਕੱਟਦੇ, ਕਿਸੇ ਗਰੀਬ ਦਾ ਹੱਕ ਨਹੀਂ ਵਾਰਦੇ, ਕਿਸੇ ਨੂੰ ਅਜਾਈ ਮਾਰਦੇ ਨਹੀਂ ਹਨ, ਹੱਥ ਸੇਵਾ ਕਰਦੇ ਨੇ। ਜੇ ਗੁਰੂ ਮੇਰੇ ਹੱਥਾਂ ਦੇ ਸੰਗ ਹੈ ਮੇਰੇ ਹੱਥ ਵੀ ਕਿਸੇ ਨੂੰ ਮਾਰਨਗੇ ਨਹੀਂ, ਕਿਸੇ ਦਾ ਹੱਕ ਨਹੀਂ ਖੋਣਗੇ, ਬਲਕਿ ਹੱਥ ਇਹ ਦੁਨੀਆਂ ਦੀ ਸਮਾਜ ਦੀ ਸੰਸਾਰ ਦੀ ਸੇਵਾ ਕਰਨਗੇ। ਏਦਾਂ ਅੰਗ ਸੰਗ ਹੁੰਦਾ। ਤਨ ਕਿਵੇਂ ਅਰਪਣ ਕਰਨੇ? ਅੱਖਾਂ ਦੇ ਦੇਣੀਆਂ ਨੇ ਗੁਰੂ ਨੂੰ ਕਿ ਸਤਿਗੁਰੂ ਜੋ ਤੂੰ ਕਹੇਗਾ ਮੈਂ ਅੱਖਾਂ ਨਾਲ ਉਹ ਦੇਖਾਂਗਾ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨਵਰ ਨਾ ਦੇਖੋ ਕੋਈ। ਕਿ ਸਤਿਗੁਰੂ ਕੰਨ ਮੈਂ ਤੈਨੂੰ ਅਰਪ ਦਿੱਤੇ ਨੇ, ਹੁਣ ਜੋ ਤੂੰ ਕਹੇਗਾ ਮੈਂ ਕੰਨਾਂ ਨਾਲ ਉਹ ਸੁਣਾਂਗਾ। ਤੇ ਗੁਰੂ ਜੀ ਕੀ ਸੁਣਨ ਨੂੰ ਆਖਦੇ ਨੇ? ਇਹ ਸਰਵਣੋ ਮੇਰੇ ਹੋ, ਸੱਚ ਹੈ ਸੁਣਨ ਨੂੰ ਪਠਾਏ, ਸੱਚ ਹੈ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜ਼ਬਾਨ ਹੁਣ ਤੈਨੂੰ ਭੇਟ ਕਰ ਦਿੱਤੀ, ਜ਼ਬਾਨ ਸਿਫਤ ਕਰੇਗੀ, ਹੱਥ ਤੇਰੀ ਸੇਵਾ ਕਰਨਗੇ, ਪੈਰ ਚੰਗੇ ਪਾਸੇ ਜਾਣਗੇ। ਇਹਨੂੰ ਕਹਿੰਦੇ ਨੇ ਤਨ ਭੇਟਾ ਕਰਨਾ। ਤੇ ਮਨ ਭੇਟਾ ਮੈਨੇ, ਮਨ ਵਿੱਚ ਹੁੰਦੀ ਹੈ ਸੋਚ, ਮਨ ਵਿੱਚ ਹੁੰਦੇ ਨੇ ਵਿਚਾਰ, ਵਿਚਾਰਾਂ ਦਾ ਸੰਗ੍ਰਹਿ ਹੈ ਮਨ। ਜਿਹੜੇ ਮੇਰੇ ਵਿਚਾਰ ਨੇ ਸਤਿਗੁਰੂ ਗੁਰਮਤ ਵਾਲੇ ਹੋਣਗੇ। ਮੈਂ ਜਦੋਂ ਸੋਚਾਂਗਾ ਸਰਪਤ ਦਾ ਭਲਾ ਸੋਚਾਂਗਾ, ਕਿਸੇ ਦਾ ਬੁਰਾ ਨਹੀਂ ਸੋਚਾਂਗਾ। ਮਨ ਵਿੱਚ ਜਦੋਂ ਸੋਚ ਆਏਗੀ ਤੇਰੇ ਪਿਆਰ ਦੀ ਸੋਚ ਆਏਗੀ, ਤੇਰੇ ਅੱਗੇ ਸਮਰਪਿਤ ਹੋਣ ਦੀ ਸੋਚ ਆਏਗੀ, ਤੇਰੇ ਤੋਂ ਦੂਰ ਜਾਣ ਬਾਰੇ ਸੋਚਾਂਗਾ ਹੀ ਨਹੀਂ ਕਿ ਫਲਾਣੀ ਥਾਂ ਤੇ ਫਲਾਣੀ ਕਬਰ ਤੇ ਦੀਵਾ ਜਗਾਇਆ ਸੁੱਖ ਮਿਲ ਜਾਂਦਾ, ਫਲਾਣੀ ਥਾਂ ਤੇ ਫਲਾਣੀ ਡੇਰੇ ਤੇ ਮੱਥਾ ਟੇਕਿਆ ਸੁੱਖ ਮਿਲ ਜਾਂਦਾ। ਨਹੀਂ, ਮੇਰੀ ਸੋਚ ਇਹੀ ਹੋਏਗੀ ਕਿ ਮੇਰੇ ਗੁਰੂ ਨੇ ਕਿਹਾ ਹੈ ਕਿ ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚ ਹੈ ਭਾਵੇ, ਸੀਸ ਗੁਰੂ ਨੂੰ ਭੇਟਾ ਕਰਾਂਗਾ, ਮੇਰੀ ਸੋਚ ਗੁਰੂ ਅੱਗੇ ਸਮਰਪਿਤ ਹੋਏਗੀ। ਯਾਦ ਰੱਖਿਓ, ਕੇਵਲ ਇਹ ਕਹਿਣ ਦੀਆਂ ਗੱਲਾਂ ਨਹੀਂ, ਸਿੱਖਾਂ ਨੇ ਇਸ ਤਰ੍ਹਾਂ ਜ਼ਿੰਦਗੀ ਜੀ ਕੇ ਦਿਖਾਈ। ਜਦੋਂ ਪੰਜਾਬ ਦੀ ਧਰਤੀ ਤੇ ਜ਼ਕਰੀਆ ਖਾਨ ਦਾ ਕਬਜ਼ਾ, ਉਹਨੇ ਸਿੱਖਾਂ ਦੇ ਘਰ ਘੱਟ ਖੋਹ ਲਏ, ਜ਼ਮੀਨਾਂ ਖੋਹ ਲਈਆਂ, ਸਿੱਖ ਜੰਗਲਾਂ ਪਹਾੜਾਂ ਚ ਚਲੇ ਗਏ। ਜ਼ਕਰੀਆ ਖਾਨ ਨੇ ਇੱਕ ਚਿੱਠੀ ਲਿਖੀ ਸੀ ਪਹਾੜਾਂ ਚ ਜੰਗਲਾਂ ਚ ਰਹਿੰਦੇ ਸਿੱਖਾਂ ਨੂੰ। ਉਸ ਚਿੱਠੀ ਵਿੱਚ ਲਿਖਿਆ ਸੀ, ਸਿੱਖੋ ਕੀ ਖਟਿਆ ਤੁਸੀਂ ਸਿੱਖ ਬਣ ਕੇ, ਕੀ ਮਿਲਿਆ ਤੁਹਾਨੂੰ ਸਿੱਖੀ ਦੇ ਵਿੱਚੋਂ, ਪਹਾੜਾਂ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਲੈ ਕੇ ਪੱਥਰਾਂ ਨਾਲ ਠੋਕਰਾਂ ਖਾਂਦੇ ਫਿਰਦੇ ਹੋ, ਜੰਗਲਾਂ ਦੇ ਵਿੱਚ ਆਪਣੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਲੈ ਕੇ ਕੰਢਿਆਂ ਨੂੰ ਵਿੰਡੇ ਤੁਰੇ ਜਾਂਦੇ ਹੋ, ਕੀ ਖੱਟਿਆ ਸਿੱਖ ਬਣ ਕੇ? ਛੱਡੋ ਸਿੱਖੀ ਨੂੰ, ਸਾਡੇ ਮੱਤ ਵਿੱਚ ਆ ਜਾਓ, ਤੁਹਾਨੂੰ ਤੁਹਾਡੇ ਘਰ ਵਾਪਸ ਕਰ ਦਿਆਂਗੇ, ਤੁਹਾਡੇ ਜ਼ਮੀਨਾਂ ਵਾਪਸ ਕਰ ਦਿਆਂਗੇ, ਜਦਾਦਾਂ ਤੁਹਾਨੂੰ ਵਾਪਸ ਦੇ ਦਿਆਂਗੇ, ਸੁਖੀ ਸੁਖੀ ਜ਼ਿੰਦਗੀ ਨੂੰ ਮਾਣੋ। ਸਿੱਖਾਂ ਨੇ ਆ ਚਿੱਠੀ ਪੜ੍ਹੀ ਤੇ ਚਿੱਠੀ ਪੜ੍ਹ ਕੇ ਜਵਾਬ ਲਿਖ ਕੇ ਦਿੱਤਾ ਸੀ, ਜ਼ਕਰੀਆ ਖਾਨ ਤੈਨੂੰ ਜ਼ਮੀਨ ਜਦਾਦ ਦਾ ਤੇ ਪਤਾ, ਤੈਨੂੰ ਗੁਰੂ ਤੇ ਸਿੱਖ ਦੇ ਪਿਆਰ ਦਾ ਨਹੀਂ ਪਤਾ। ਜਿਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਨਾਲ ਪਿਆਰ ਪੁਗਾਇਆ, ਔਰ ਪਿਆਰ ਪੁਗਾਉਣ ਵਾਸਤੇ ਆਪਣਾ ਰਾਜ ਭਾਗ ਛੱਡਿਆ, ਆਪਣੇ ਕਿਲੇ ਛੱਡ ਦਿੱਤੇ, ਆਪਣੇ ਮਹਿਲ ਤਿਆਗ ਦਿੱਤੇ, ਅੱਜ ਸਾਡੀ ਵਾਰੀ ਪਿਆਰ ਪੁਗਾਉਣ ਦੀ ਹੈ। ਤੇ ਅੱਜ ਜੇ ਅਸੀਂ ਉਸ ਗੁਰੂ ਨਾਲ ਪਿਆਰ ਤੋੜ ਕੇ ਆਪਣੇ ਮਕਾਨ ਬਚਾਉਂਦੇ ਫਿਰੀਏ, ਫਿਰ ਕਾਹਦਾ ਪਿਆਰ? ਝੂਠ ਹੀ ਹੋਇਆ ਨਾ। ਜ਼ਕਰੀਆ ਖਾਨ, ਜਿਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੀ ਖਾਤਰ ਆਪਣੇ ਪਰਿਵਾਰ ਨੂੰ ਸ਼ਹੀਦ ਕਰਾਇਆ, ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾ ਲਏ, ਆਪਣਾ ਇੱਕ ਵੀ ਲਾਲ ਬਚਾ ਕੇ ਨਹੀਂ ਸੀ ਰੱਖਿਆ, ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾਏ, ਗੁਰੂ ਨੇ ਆਪਣਾ ਪਿਆਰ ਪੁਗਾਇਆ, ਅੱਜ ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਛੱਡ ਕੇ ਅਸੀਂ ਆਪਣੇ ਬੱਚੇ ਬਚਾਉਂਦੇ ਫਿਰੀਏ, ਇਹ ਕਾਹਦਾ ਪਿਆਰ? ਝੂਠ ਹੋਇਆ ਨਾ। ਜ਼ਕਰੀਆ ਖਾਨ, ਯਾਦ ਰੱਖ, ਸਾਡੇ ਮਕਾਨ ਜਾਂਦੇ ਜਾਣ, ਸਾਡੇ ਬੱਚੇ ਮਰਦੇ ਮਰਨ, ਪਰ ਅਸੀਂ ਆਪਣੇ ਗੁਰੂ ਨਾਲ ਪਿਆਰ ਨਹੀਂ ਤੋੜ ਸਕਦੇ। ਅਸੀਂ ਤਨ ਵੀ ਭੇਟਾ ਕਰ ਦਿੱਤਾ, ਮਨ ਵੀ ਭੇਟਾ ਕਰ ਦਿੱਤਾ, ਸੋਚ ਗੁਰੂ ਅੱਗੇ ਭੇਟ ਕਰ ਦਿੱਤੀ, ਜੀਵਨ ਗੁਰੂ ਦੇ ਨਾਂ ਲਿਖ ਦਿੱਤਾ। ਜਿਸ ਭਗਤ ਰਵਿਦਾਸ ਜੀ ਦੀ ਬਾਣੀ ਦੀ ਅੱਜ ਵਿਚਾਰ ਕਰ ਰਹੇ ਹਾਂ, ਭਗਤ ਜੀ ਨੇ ਵੀ ਲਫ਼ਜ਼ ਕਿਹਾ ਸੀ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖੇ, ਜੀਵਨ ਅਰਪਣ ਕਰ ਦਿੱਤਾ। ਸਿੰਘਨ ਕਾਜ ਜੋ ਗੁਰੂ ਹਮਾਰੇ, ਸੀਸ ਦੀਆ ਨਿਜ ਸਣ ਪਰਵਾਰੇ, ਹਮ ਕਾਰਨ ਗੁਰ ਕੁੱਲੇ ਗਵਾਈ, ਹਮ ਕੁਲ ਰੱਖੇ ਕੌਣ ਵਡਾਈ, ਜਿਸ ਗੁਰੂ ਨੇ ਸਾਡੀ ਖਾਤਰ ਕੁਲ ਖਤਮ ਕਰਾ ਲਈ, ਅਸੀਂ ਇਸ ਗੁਰੂ ਨੂੰ ਛੱਡ ਕੇ ਆਪਣੀਆਂ ਕੁਲਾਂ ਬਚਾਉਂਦੇ ਪ੍ਰੀਏ, ਫਿਰ ਕਾਹਦਾ ਪਿਆਰ ਹੈ? ਨਹੀਂ, ਪਿਆਰ ਸਾਡਾ ਸੱਚਾ ਹੈ, ਸਾਡੀ ਕੁਲ ਜਾਂਦੀ ਜਾਏ, ਸਾਡਾ ਪਰਿਵਾਰ ਜਾਂਦਾ ਜਾਏ, ਸਾਡੀ ਜ਼ਮੀਨ ਜਾਇਦਾਦ ਜਾਂਦੀ ਜਾਏ, ਸਾਡਾ ਗੁਰੂ ਨਾਲ ਪਿਆਰ ਨਹੀਂ ਜਾਣਾ ਚਾਹੀਦਾ। ਆ ਹੈ ਤਨ ਮਨ ਅਰਪੋ ਪੂਜ ਕਰਾਮੋ, ਆਇਆ ਗੁਰੂ ਦੀ ਪੂਜਾ। ਸਾਡੇ ਚ ਕਿੰਨੇ ਕੁ ਐਸੇ ਹੋਣਗੇ ਜਿਹੜੇ ਸੱਚਮੁੱਚ ਜ਼ਿੰਦਗੀ ਚ ਦੁੱਖ ਆ ਜਾਏ, ਗਰੀਬੀ ਆ ਜਾਏ, ਮੁਸੀਬਤ ਆ ਜਾਏ, ਆਪਣੇ ਗੁਰੂ ਦੇ ਦਰ ਨੂੰ ਛੱਡ ਕੇ ਕਿਤੇ ਨਾ ਜਾਣ। ਕਿੰਨੇ ਕੁ ਹੋਣਗੇ ਜਿਹੜੇ ਇਹ ਗੱਲ ਕਹਿ ਸਕਦੇ ਹੋਣਗੇ, ਸਤਿਗੁਰੂ ਹਜ਼ਾਰ ਦੁੱਖ ਵੀ ਆ ਜਾਣਗੇ, ਜੇ ਇਹਦੇ ਵਿੱਚ ਹੀ ਤੇਰਾ ਪਿਆਰ ਪ੍ਰਗਟ ਹੁੰਦਾ ਤੇ ਇੱਥੇ ਹੀ ਰਵਾਂਗਾ। ਜੇ ਦੇਹ ਦੁੱਖ ਲਾਈ ਹੈ, ਪਾਪ ਗ੍ਰਹਿ ਦੇ ਰਾਹ ਰਤ ਪੀੜੇ ਰਾਜੇ ਸਿਰੇ ਉੱਪਰ ਰੱਖੀ ਹੈ, ਇਵੇਂ ਜਾਪੇ ਭਾਓ ਵੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ, ਤਾਂ ਵੀ ਤੇਰੀ ਸਿਫਤੀ ਕਰਦਾ ਰਵਾਂਗਾ ਜੇ ਤੇਰਾ ਪਿਆਰ ਏਦਾਂ ਪ੍ਰਗਟ ਹੁੰਦਾ ਹੋਵੇ। ਕਿੰਨੇ ਕੁ ਨੇ ਜਿਹੜੇ ਇਹ ਗੱਲ ਕਹਿ ਸਕਦੇ ਹੋਣ ਕਿ ਜ਼ਿੰਦਗੀ ਚ ਹਜ਼ਾਰ ਦੁੱਖ ਵੀ ਆ ਜਾਣਗੇ, ਫਰੀਦਾ ਬਾਹਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖਸੀ ਤਾਂ ਜੀਉ ਸਰੀਰ ਨੂੰ ਲੈ, ਮੈਂ ਤੇਰੇ ਦਰ ਨੂੰ ਛੱਡ ਕੇ ਕਿਤੇ ਵੀ ਜਾਵਾਂਗਾ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਪਿਆਈ, ਜੇ ਭੁੱਖ ਦੇ ਤਾਂ ਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਪਯੋ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਕਿੰਨੇ ਕੁ ਨੇ ਜਿਹੜੇ ਇਸ ਤਰ੍ਹਾਂ ਅਰਪਣ ਹੋ ਸਕਦੇ ਨੇ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ, ਇਹਨੂੰ ਕਹਿੰਦੇ ਨੇ ਭੇਟਾ ਹੋ ਜਾਣਾ। ਤਨ ਮਨ ਅਰਪੋ ਪੂਜ ਕਰਾਵੋ, ਆ ਹੈ ਪੂਜਾ ਦਾ ਤਰੀਕਾ। ਭਗਤ ਜੀ ਆਖਦੇ ਨੇ ਮੈਂ ਆਪਣਾ ਤਨ ਆਪਣਾ ਮਨ ਹੁਣ ਅਰਪ ਦਿੰਦਾ ਹਾਂ, ਬਸ ਇਸ ਤਰ੍ਹਾਂ ਹੀ ਮਾਲਕ ਮੈਂ ਤੇਰੀ ਪੂਜਾ ਕਰਦਾ ਹਾਂ।
ਗੁਰ ਪ੍ਰਸਾਦ ਨਿਰੰਜਨ ਪਾਵੋ,
ਇਸ ਤਰ੍ਹਾਂ ਗੁਰੂ ਪ੍ਰਸਾਦ ਮੈਨੇ ਗੁਰੂ ਦੀ ਕਿਰਪਾ, ਇਸ ਤਰ੍ਹਾਂ ਗੁਰੂ ਦੀ ਕਿਰਪਾ ਸਦਕਾ ਗੁਰੂ ਦਾ ਗਿਆਨ ਲੈ ਕੇ। ਕਿਰਪਾ ਕਿਵੇਂ ਹੁੰਦੀ ਹੈ? ਕਰ ਕਿਰਪਾ ਕਿਲੇ ਦੇ ਕੱਟੇ ਗਿਆਨ ਅੰਜਨ ਸਾਰਿਆ, ਜਦੋਂ ਪਾਪ ਕੱਟੇ ਜਾਣ, ਗਿਆਨ ਦਾ ਸੁਰਮਾ ਅੱਖਾਂ ਚ ਪੈ ਜਾਏ, ਜਿੱਦਣ ਤੁਹਾਡੀ ਜ਼ਿੰਦਗੀ ਚ ਬਾਣੀ ਦਾ ਗਿਆਨ ਆ ਗਿਆ, ਸਮਝ ਲਓ ਤੁਹਾਡੇ ਤੇ ਗੁਰੂ ਦੀ ਕਿਰਪਾ ਹੋ ਗਈ। ਗੁਰਪ੍ਰਸਾਦ ਗੁਰੂ ਦੀ ਕਿਰਪਾ ਸਦਕਾ ਗੁਰੂ ਦਾ ਗਿਆਨ ਲੈ ਕੇ ਨਿਰੰਜਨ ਪਾਵੋ। ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਪਰੇ ਹੈ, ਜਿਹੜਾ ਮਾਇਆ ਵਿੱਚ ਰਹਿੰਦਿਆਂ ਨਿਰਲੇਪ ਹੈ, ਮੈਂ ਐਸੇ ਪ੍ਰਭੂ ਨੂੰ ਸੰਸਾਰ ਦੇ ਵਿੱਚੋਂ ਪ੍ਰਾਪਤ ਕਰ ਲੈਣਾ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਬਸ ਇਸ ਸੰਸਾਰ ਦੇ ਵਿੱਚੋਂ ਉਸ ਨਿਰਲੇਪ ਪ੍ਰਭੂ ਦੇ ਦਰਸ਼ਨ ਕਰ ਲੈਂਦਾ ਹਾਂ।
ਪੂਜਾ ਅਰਚਾ ਆਵੇ ਨਾ ਤੋਰੀ,
ਤੇ ਪ੍ਰਭੂ ਇਹਦੇ ਤੋਂ ਬਿਨਾਂ ਹੋਰ ਦੁਨਿਆਵੀ ਪਦਾਰਥਾਂ ਦੇ ਨਾਲ ਤੇਰੀ ਪੂਜਾ ਤੇਰੀ ਅਰਚਨਾ ਕਿਵੇਂ ਹੋ ਸਕਦੀ ਹੈ?
ਪਹਿਲੇ ਰਵਿਦਾਸ ਕਵਨ ਗਾਤੇ ਮੋਰੀ,
ਜੇ ਸੰਸਾਰਕ ਵਸਤੂਆਂ ਭੇਟਾ ਕੀਤਿਆਂ ਪੂਜਾ ਨਹੀਂ ਹੋ ਸਕਦੀ, ਫਿਰ ਮੇਰੀ ਅਵਸਥਾ ਕਿਵੇਂ ਬਣੇਗੀ? ਭਗਤ ਰਵਿਦਾਸ ਜੀ ਆਖਦੇ ਨੇ ਮੇਰੀ ਜ਼ਿੰਦਗੀ ਸਫਲ ਕਿਵੇਂ ਹੋਏਗੀ, ਮੈਂ ਆਪਣੇ ਜੀਵਨ ਨੂੰ ਮਨੁੱਖਾ ਦੇਹ ਨੂੰ ਕਿਵੇਂ ਸਫਲ ਕਰਾਂਗਾ? ਭਾਵ ਫਿਰ ਕੋਈ ਤਰੀਕਾ ਬਚਦਾ ਹੀ ਨਹੀਂ, ਬਸ ਇੱਕੋ ਇੱਕ ਤਰੀਕਾ ਹੈ, ਜਿਹਨੇ ਆਪਣੇ ਮਾਲਕ ਦੀ ਪੂਜਾ ਕਰਨੀ ਹੈ ਉਹਨੂੰ ਆਪਣੇ ਮਾਲਕ ਅੱਗੇ ਆਪਣਾ ਮਨ ਭੇਟਾ ਕਰਨਾ ਪਏਗਾ, ਆਪਣਾ ਤਨ ਭੇਟਾ ਕਰਨਾ ਪਏਗਾ, ਸਰੀਰ ਨੂੰ ਆਪਣੇ ਮਾਲਕ ਦੇ ਹੁਕਮਾਂ ਦੇ ਮੁਤਾਬਕ ਚਲਾਉਣਾ ਪਏਗਾ, ਮਨ ਦੀ ਸੋਚ ਮਾਲਕ ਦੇ ਹੁਕਮਾਂ ਦੇ ਅਨੁਸਾਰ ਸਰਬਤ ਦੇ ਭਲੇ ਵਾਲੀ ਰੱਖਣੀ ਪਏਗੀ। ਬਸ ਆਹੀ ਇੱਕ ਤਰੀਕਾ ਉਸ ਪ੍ਰਭੂ ਦੀ ਪੂਜਾ ਦਾ ਹੈ। ਇਹ ਸਨ ਸਤਿਕਾਰਯੋਗ ਭਗਤ ਰਵਿਦਾਸ ਜੀ ਦੀ ਬਾਣੀ ਦੇ ਅੱਜ ਦੇ ਜਿਹੜੇ ਮੁਖਵਾਕ ਦੇ ਰੂਪ ਵਿੱਚ ਆਏ ਬਚਨ ਸਨ, ਉਹਨਾਂ ਦੀ ਵਿਚਾਰ ਆਪ ਨੇ ਸਰਵਣ ਕੀਤੀ ਹੈ। ਇਹਦੇ ਤੋਂ ਇਲਾਵਾ ਇਸ ਸਥਾਨ ਤੇ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਵੀ ਚਲਦੀ ਹੈ, ਜਿਹਦੇ ਵਿੱਚ ਅੱਜ ਭਾਈ ਸਾਹਿਬ ਜੀ ਅਗਲੇ ਸ਼ਬਦ ਦੀ ਲੜੀ ਆਰੰਭ ਕਰ ਰਹੇ ਹਨ।
ਰਾਮ ਕਲੀ ਮਹੱਲਾ ਪੰਜਵਾ,
ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਰਾਮ ਕਲੀ ਰਾਗ ਦਾ ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 916 ਉੱਪਰ ਸੁਸ਼ੋਭਿਤ ਹੈ। ਇਸ ਸ਼ਬਦ ਤੋਂ ਬਾਅਦ ਫਿਰ ਅਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਅਗਲੇ ਦਿਨਾਂ ਤੋਂ ਸ਼ੁਰੂ ਹੋ ਜਾਏਗੀ। ਭਾਵ ਅਨੰਦ ਸਾਹਿਬ ਤੋਂ ਪਹਿਲਾਂ ਇਹ ਸ਼ਬਦ ਹੈ ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਜੀਵਾਂ ਤੇ ਮਿਹਰਾਮਤ ਕਰ ਰਹੇ ਹਨ।
ਮਨ ਬਚ ਕ੍ਰਮ ਰਾਮ ਨਾਮ ਚੇਤਾਰੀ,
ਮਨ ਬਚ ਕ੍ਰਮ ਤਿੰਨ ਤਰੀਕੇ ਨੇ, ਰਾਮ ਨਾਮ ਚੇਤਾਰੀ, ਮੈਂ ਰਾਮ ਦੇ ਨਾਮ ਨੂੰ ਚੇਤੇ ਕਰਦਾ ਹਾਂ ਤਿੰਨ ਤਰੀਕਿਆਂ ਦੇ ਨਾਲ, ਜਿਵੇਂ ਮਨਮੁੱਖ ਵੀ ਤਿੰਨ ਤਰੀਕਿਆਂ ਦੇ ਨਾਲ ਮਾਇਆ ਨੂੰ ਚੇਤੇ ਕਰਦਾ ਹੈ, ਜ਼ਮੀਨ ਜਰਾਦ ਨੂੰ ਚੇਤੇ ਕਰਦਾ, ਧੀਆਂ ਪੁੱਤਰਾਂ ਨੂੰ ਚੇਤੇ ਕਰਦਾ, ਮਨ ਬਚ ਕ੍ਰਮ ਦੇ ਨਾਲ ਹੀ ਉਹ ਕਰਦਾ ਹੈ। ਮਨ ਬਚ ਕ੍ਰਮ ऐसे तीन चीजा ने जिन्हां दे राही असीं किसे नूं भी चेते कर सकदे आ। मनमुख संसार नूं चेते करदा है, उस संसार नूं चेते करके वह विकारां दे विच फसिया रहिंदा है। आपस को दीर्घ कर जाने और को लग मात, मनसा बाचा करमना मैं देखे दूजक जात। मन बच कर्म करके दूजक दे विच जा रहे ने, वह ऐसे मनमुख ने जिहड़े मन बचन कर्म करके विकारां च फसे हुए ने। पर करना की सी, जो करना सी कीता नहीं। मन बच कर्म हर गुण नहीं गाए, या जी सोच तरो। गुरु जी आखदे ने आ तैनूं दसा तू की करना, मन बच कर्म राम नाम चितारी। मन करके करना करके बचना करके राम दे नाम नूं चेते कर लई। चितारी मैंने चेता करना, याद करना। और सिख ने हर पल चेते करना, चेतना है तो चेत लै निस दिन मैं प्राणी। मेरे मन अन दिन जाग हर चेत, चेते कर लै। चेत गोविंद अराधी हो गए आनंद कणा, चेते रखी भूल ना जाई। और इसे चेते नूं असी अरदास दे विच भी याद करदे आं। जो असी यह बंद पढ़ते हैं ना, प्रथमे सरबत खालसा जी की अरदास है जी, सरबत खालसा जी को वाहिगुरु 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 चित आवे, चित आवे मैंने याद आवे। उते तीन बार वाहिगुरु क्यों किया, पांच बार क्यों नहीं किया, एक बार क्यों नहीं किया, दो बार चार बार क्यों नहीं किया, तीन बार। तीन बार कहने का मतलब मन करके वाहिगुरु चेते करी, बचना करके वाहिगुरु चेते करी, ते करना करके वाहिगुरु चेते करी। मन बच कर्म ये तीन तरीके ने। पुछो किस तरह करांगे असी, मन करके बचना करके करमा करके किवें चेते रखांगे। बचना करके चेते करन दा की तरीका है, जदों ये जबान किसी नूं माड़ा बोलन लगे, किसी नूं गाल कड्डन लगे, किसी दी निंदा करन लगे, वाहिगुरु चित आवे, याद आ जाए इस च मेरा रब बैठा है, इहनूं माड़ा क्यों बोलना है, मेरा गुरु कह के गया है सब गोविंद है, सब गोविंद है, गोविंद बिन नहीं कोई, इन्हें बारा क्यों बोलना है। बोलन लगिया वाहगुरु चित आवे, याद आ जाए ए रब बैठे। बच्चे नाल गल कर लगो, वाहगुरु चित आवे, बच्चे झूठ बोलना नहीं सिखाना, बच्चे गाना कढ़निया नहीं सिखानिया, इन सच बोलना सिखाना है। जो बोलन लगो वाहगुरु चित आवे, मैं गुआढ़ी नाल किवें गल करनी है, मैं अपने मित्र नाल किवें गल करनी है, मैं अपने बुजुर्ग मापिया नाल किवें गल करनी है, मैं अपने जीवन साथी नाल किवें गल करनी है, मैं अपने संसार दे होर लोकां नाल किवें गल करनी है। बोलन लगिया वाहिगुरु चित आवे, इहदे च रब बैठा, तुहाडी बोलबाणी मिठी हो जाएगी। ते बोलबाणी की करेगी, गंढ प्रीति मिठे बोल, ते मिठे बोल प्यार की गंढ पा देणगे संसार दे नाल। करमा करके वाहिगुरु किवें चेते होएगा, करना करके भी वाहगुरु चेते हो सकता है, क्यों नहीं हो सकता। जदों ये हाथ चोरी करन लगन, वाहगुरु चित आवे, इहदे च रब वसदा है, इहदी चोरी क्यों करा, बाणी याद आ जाए, मेरे गुरु ने कहा चोर की हामा भरे ना कोई, चोर की आ चंगा क्यों होए। जदों हाथ किसी की जेब कट्टन लगन, किसी का हक मारन लगन, वाहगुरु चित आवे, इहदे च मेरा रब बैठा है, मैं इहदा हक क्यों मारना है, मेरा गुरु कह के गया है हक पराया नानका उस सूर उस गाए, गुरु पीर हामा ता भरे जा मुरदार ना खाए। करमा करके वाहगुरु चित आ जाएगा। जदों कर्म करन लगो वाहगुरु चित आवे, दुकानदार कर्म करन लगे, सौदा वेचन लगे गाहक नूं, वाहगुरु चित आवे, इहनूं मिलावटी समान नहीं वेचना, इहनूं गलत चीज नहीं वेचनी, इहदा नुकसान नहीं करना। नौकर कम करन लगे अपने मालक दे कोल, वाहगुरु चित आवे, मैं गलत काम नहीं करना, बेईमानी वाला काम नहीं करना, मैं मालक दे प्रति ईमानदार रहना है। जदों कर्म करन लगो, उरे कर्म 24 घंटे हो सकदा है, 24 घंटे दिन रात जदों कोई कर्म करन लगो, वाहगुरु चित आवे, इहदे च रब बैठा है, मैं इहदा बुरा नहीं करना। ते तीजा मन करके वाहगुरु किवें चित आएगा। जदों मान लो गुआंढी ने तुहानूं लिया के डब्बा दित्ता मिठाई दा, कि देखो जी मैं 5 बेडरूम घर लै लिया, वड्डा घर लै रहा है, ते जदों मन कलपदा है ना वी एडा वड्डा घर मैं ते किराए दे मकान च घुलदा फिरदा, सोच नहीं भी होगी, उदों वाहगुरु चित आवे कि इहदे विच भी मेरा वाहगुरु प्रभु बैठा है, इहदे विच भी मेरा गुरु परमेश्वर बैठा होया है, मैं इहदा भी बुरा क्यों सोचा, मैं इहदा भी भला सोचा। जदों भी मन किसी बारे बुरा सोचन लगे, वाहगुरु चित आवे, इहदे च रब बैठा है, मैं बुरा क्यों सोचा। जदों मन की सोच चंगी हो जाएगी, उन्हां चंगे विचारां विचों चंगे कर्म जन्म लैणगे, ਉਹਨਾਂ ਚੰਗੇ ਵਿਚਾਰਾਂ ਚ ਮਿੱਠੀ ਬੋਲ ਬਾਣੀ ਜਨਮ ਲਏਗੀ। ਮਨ ਬਚ ਕਰਮ, ਗੁਰਬਾਣੀ ਵਿੱਚ ਇੱਕ ਨੀ ਅਨੇਕਾਂ ਤੁਕਾਂ ਨੇ, ਮਨ ਬਚ ਕਰਮ ਗੋਬਿੰਦ ਆਧਾਰ ਤਾਤੇ ਛੁਟਿਓ ਬਿਖ ਸੰਸਾਰ। ਮਨ ਬਚ ਕਰਮ ਜੇ ਆਪ ਜਨਾਈ, ਗੁਰੂ ਪ੍ਰਸਾਦ ਨਾਨਕ ਫਲ ਪਾਈ। ਸ੍ਰੀ ਗੁਰੂ ਸਾਹਿਬ ਸਭ ਉਪਰ, ਮਨ ਬਚ ਕਰਮ ਸੇਵੀਐ ਸੱਚਾ। ਮਨ ਬਚ ਕਰਮ ਜੇ ਤੁਧ ਅਰਾਧੇ, ਸੋ ਸਭੇ ਫਲ ਪਾਵੇ। ਇਤਨੀ ਅਨੇਕਾਂ ਤੁਕਾਂ ਨੇ, ਅੱਜ ਵੀ ਇਹ ਸ਼ਬਦ ਹੈ ਸਤਿਗੁਰੂ ਪਾਤਸ਼ਾਹ ਜੀ ਦਾ, ਮਨ ਬਚ ਕਰਮ ਰਾਮ ਨਾਮ ਚਿਤਾਰੀ। ਮੈਂ ਮਨ ਕਰਕੇ, ਬਚਨਾ ਕਰਕੇ, ਕਰਮਾ ਕਰਕੇ ਪ੍ਰਭੂ ਦੇ ਨਾਮ ਨੂੰ ਚੇਤੇ ਕਰਾਂ। ਜਦੋਂ ਮਨ ਚ ਸੋਚਾਂ ਭਲੇ ਦੀ ਗੱਲ ਸੋਚਾਂ, ਜਦੋਂ ਜ਼ੁਬਾਨ ਤੋਂ ਬੋਲਾਂ ਮਿੱਠਾ ਬੋਲਾਂ, ਜਦੋਂ ਹੱਥੀ ਕਰਮ ਕਰਾਂ ਸਮਾਜ ਦੇ ਭਲੇ ਦੇ ਕਰਮ ਕਰਾਂ। ਕੋਈ ਕਰਮ ਕਰਨ ਲੱਗੋ ਤਿੰਨ ਚੀਜ਼ਾਂ ਯਾਦ ਰੱਖ ਲਓ। ਜਿਹਦੇ ਲਈ ਮੈਂ ਕੰਮ ਕਰ ਰਿਹਾ ਉਹਦਾ ਨੁਕਸਾਨ ਤੇ ਨਹੀਂ, ਜਿਹੜਾ ਕੰਮ ਕਰ ਰਿਹਾ ਮੇਰਾ ਨੁਕਸਾਨ ਤੇ ਨਹੀਂ, ਤੇ ਜਿਹੜਾ ਕੰਮ ਕਰ ਰਿਹਾ ਕਿਸੇ ਤੀਜੇ ਦਾ ਨੁਕਸਾਨ ਤੇ ਨਹੀਂ। ਜੇ ਤੀਜੇ ਦਾ ਵੀ ਨੁਕਸਾਨ ਨਹੀਂ, ਮੇਰਾ ਵੀ ਨਹੀਂ, ਤੁਹਾਡਾ ਵੀ ਨਹੀਂ, ਸਮਝ ਲਓ ਉਹ ਕਰਮ ਠੀਕ ਹੈ, ਸਮਾਜ ਦੇ ਭਲੇ ਵਾਲਾ ਹੈ। ਇਸੇ ਕਰਕੇ ਗੁਰੂ ਜੀ ਨੇ ਕਿਹਾ ਸੀ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਬਸ ਆਹ ਤਰੀਕਾ ਹੈ ਸੱਚੀ ਸੁੱਚੀ ਕਿਰਤ ਕਰਕੇ ਗਰੀਬ ਲੋੜਵੰਦ ਦੀ ਮਦਦ ਕਰਨੀ, ਆਹ ਹੱਥਾਂ ਦੇ ਕਰਮ ਨੇ ਸਾਰੇ। ਮਨ ਬਚ ਕਰਮ ਰਾਮ ਨਾਮ ਚਿਤਾਰੀ, ਮਨ ਕਰਕੇ ਰੱਬ ਚੇਤੇ ਰਵੇ, ਕਰਮਾਂ ਕਰਕੇ ਪ੍ਰਭੂ ਯਾਦ ਰਵੇ, ਤੇ ਬਚਨਾਂ ਦੇ ਕਰਕੇ ਪ੍ਰਭੂ ਯਾਦ ਵਿੱਚ ਬਣਿਆ ਰਹਿਣਾ ਚਾਹੀਦਾ ਹੈ।
ਮਨ ਘੇਰ ਮਹਾ ਅਤ ਬਿਖੜੀ, ਗੁਰਮੁਖ ਨਾਨਕ ਪਾਰੀ ਉਤਾਰੀ।
ਹੁਣ ਆਹ ਜਿਹੜੀ ਘੁੰਮਣ ਘੇਰ ਵਾਲੀ ਜ਼ਿੰਦਗੀ ਹੈ ਨਾ, ਪਾਪਾਂ ਵਿਕਾਰਾਂ ਵਾਲੀ, ਜਿਹਦੇ ਵਿੱਚ ਕਦੀ ਹੰਕਾਰ ਦੀ ਮੰਝ ਧਾਰ ਆ ਗਈ, ਕਦੀ ਲੋਭ ਦੀਆਂ ਲਹਿਰਾਂ ਆ ਕੇ ਵੱਜਦੀਆਂ ਨੇ, ਕਦੀ ਮੋਹ ਦੀਆਂ ਤੇਜ਼ ਹਵਾਵਾਂ ਜ਼ਿੰਦਗੀ ਨੂੰ ਖਤਮ ਕਰਦੀਆਂ ਨੇ, ਗੁਣਾਂ ਨੂੰ ਖਤਮ ਕਰਦੀਆਂ ਨੇ। ਲੋਭ ਲਹਿਰ ਅਤ ਨਿਜਰ ਬਾਜੈ ਕਾਇਆ ਡੂਬੇ ਕੇਸਵਾ, ਆਹ ਵਿਕਾਰਾਂ ਵਾਲੀ ਘੁੰਮਣ ਘੇਰੀ। ਮਹਾਂ ਅਤ ਬਿਖੜੀ, ਜਿਹੜੀ ਬੜੀ ਕਠੋਰ ਹੈ, ਦੁੱਖ ਦੇਣ ਵਾਲੀ ਹੈ, ਗੁਰਮੁਖ ਨਾਨਕ ਪਾਰ ਉਤਾਰੀ। ਹੇ ਨਾਨਕ, ਜਦੋਂ ਕੋਈ ਗੁਰੂ ਵਾਲਾ ਬਣ ਜਾਂਦਾ ਹੈ, ਉਦੋਂ ਇਹ ਮਨ ਬਚ ਕਰਮ ਵਾਲਾ ਸਿਮਰਨ ਜਿਹੜਾ ਉਸ ਜੀਵ ਨੂੰ ਤਾਰ ਦਿੰਦਾ ਹੈ।
ਰਹਾਉ ਅੰਤਰ ਸੁਖਾ ਬਾਹਰ ਸੁਖਾ, ਹਰ ਜਪ ਮਲਨ ਭਏ ਗੁਸਤਾਰੀ।
ਹੁਣ ਇਸ ਮਨ ਬਚ ਕਰਮ ਜਿਹੜਾ ਚੇਤਾ ਹੈ ਨਾ, ਇਹ ਯਾਦ, ਇਹ ਸਿਮਰਨ ਇੱਕ ਫਾਇਦਾ ਹੋਰ ਵੀ ਕਰਦਾ। ਅੰਤਰ ਸੁਖਾ ਬਾਹਰ ਸੁਖਾ, ਅੰਦਰ ਵੀ ਸੁਖ ਬਾਹਰ ਵੀ ਸੁਖ। ਜਿਹੜਾ ਅਸੀਂ ਅਰਦਾਸ ਵਿੱਚ ਇਹ ਤੁਕ ਪੜੀ ਸੀ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ ਮਨ ਕਰਕੇ ਵਾਹਿਗੁਰੂ ਚੇਤੇ ਰਵੇ, ਸੋਚਣ ਲੱਗੋ ਰੱਬ ਯਾਦ ਰਵੇ ਦਾ ਬੁਰਾ ਨਹੀਂ ਸੋਚਣਾ, ਬਚਨਾ ਕਰਕੇ ਪ੍ਰਭੂ ਯਾਦ ਰਵੇ ਕਿ ਜਿਹਦਾ ਮੈਂ ਬੋਲਣ ਲੱਗਿਆ ਜਿਹਦੇ ਸਾਹਮਣੇ, ਮੈਂ ਉਹਨੂੰ ਦੁੱਖ ਨਾ ਦੇਵਾਂ, ਕਰਮਾ ਕਰਕੇ ਮੈਂ ਨੁਕਸਾਨ ਨਾ ਕਰਾਂ। ਇਹਦੇ ਨਾਲ ਪਤਾ ਕੀ ਹੋਏਗਾ, ਆਪਣਾ ਤੇ ਲਾਭ ਹੋਏਗਾ ਹੀ ਹੋਏਗਾ, ਦੂਜੇ ਦਾ ਵੀ ਹੋਏਗਾ। ਧਰਮੀ ਬੰਦਾ ਸਵਾਰਥੀ ਨਹੀਂ ਹੁੰਦਾ। ਮੈਂ ਆਪਣੇ ਘਰ ਚ ਫੁੱਲਾਂ ਦੀ ਬਗੀਚੀ ਖੜਾ ਲਵਾਂ ਕਿ ਮੇਰੇ ਘਰ ਚ ਫੁੱਲਾਂ ਦੀ ਸੁਗੰਧੀ ਫੈਲ ਜਾਏ, ਪਰ ਮੇਰੇ ਘਰ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਣ, ਤੇ ਮੇਰੀ ਸੁਗੰਧੀ ਕਿੰਨਾ ਚਿਰ ਬਚੇਗੀ? ਮੈਨੂੰ ਆਪਣੇ ਆਲੇ ਦੁਆਲੇ ਦੀ ਵੀ ਸਫਾਈ ਕਰਨੀ ਪਏਗੀ। ਆਲੇ ਦੁਆਲੇ ਦੀ ਸਫਾਈ ਕਰਾਂ ਨਾ, ਮੇਰੇ ਘਰ ਦੇ ਫੁੱਲਾਂ ਦੀ ਸੁਗੰਧੀ ਬਚੀ ਰਹੇਗੀ, ਤੇ ਇਹੀ ਫੁੱਲਾਂ ਦੀ ਸੁਗੰਧ ਜਦੋਂ ਉੱਡ ਕੇ ਬਾਹਰ ਜਾਏਗੀ, ਰਾਹੀ ਮੁਸਾਫਰਾਂ ਨੂੰ ਵੀ ਸੁੱਖ ਦੇਵੇਗੀ, ਉਹਨਾਂ ਨੂੰ ਵੀ ਖੁਸ਼ ਕਰ ਦੇਵੇਗੀ, ਉਹਨਾਂ ਨੂੰ ਵੀ ਸੁਗੰਧੀ ਮਿਲੇਗੀ। ਜਦੋਂ ਮੈਂ ਮਨ ਕਰਕੇ ਚੰਗਾ ਸੋਚਾਂਗਾ, ਸਮਾਜ ਦੇ ਭਲੇ ਦੇ ਕਾਰਜ ਪੈਦਾ ਹੋਣਗੇ, ਦੂਜੇ ਨੂੰ ਸੁੱਖ ਮਿਲੇਗਾ। ਜਦੋਂ ਮੈਂ ਜ਼ੁਬਾਨ ਕਰਕੇ ਮਿੱਠਾ ਬੋਲਾਂਗਾ, ਤੇ ਜਿਹਦੇ ਕਰਕੇ ਬੋਲਾਂਗਾ, ਜਿਹਦੇ ਨਾਲ ਬੋਲਾਂਗਾ, ਉਹਨੂੰ ਵੀ ਖੁਸ਼ੀ ਮਿਲੇਗੀ। ਜਦੋਂ ਹੱਥਾਂ ਦੇ ਨਾਲ ਮੈਂ ਸਮਾਜ ਦੀ ਸੇਵਾ ਕਰਾਂਗਾ, ਦੂਜੇ ਦਾ ਵੀ ਭਲਾ ਹੋਏਗਾ। ਬਸ ਇਹ ਹੈ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ। ਚੇਤੇ ਸਿੱਖ ਕਰਦਾ ਮਨ ਬਚਨ ਕਰਮ ਕਰਕੇ, ਸੁੱਖ ਪੂਰੇ ਸੰਸਾਰ ਨੂੰ ਮਿਲਦਾ। ਅੰਤਰ ਸੁਖਾ, ਇਸ ਮਨ ਬਚ ਕਰਮ ਪ੍ਰਭੂ ਦੇ ਸਿਮਰਨ, ਪ੍ਰਭੂ ਦੀ ਯਾਦ, ਉਹਦੇ ਚੇਤੇ ਦੇ ਨਾਲ ਮੇਰੇ ਅੰਦਰ ਤੇ ਸੁੱਖ ਪੈਦਾ ਹੁੰਦਾ ਹੀ ਹੁੰਦਾ ਹੈ। ਬਾਹਰ ਸੁਖਾ, ਬਾਹਰ ਸੰਸਾਰ ਦੇ ਵਿੱਚ ਵੀ ਸੁੱਖ ਫੈਲ ਜਾਂਦਾ ਹੈ। ਹਰ ਜਪ ਮਲਨ ਪਏ ਦੁਸ਼ਟਾਰੀ, ਜਦੋਂ ਇਸ ਪ੍ਰਭੂ ਦੇ ਨਾਮ ਨੂੰ ਜਪਿਆ, ਆ ਜਿਹੜੇ ਵਿਕਾਰ ਦੁਸ਼ਟ ਨੇ, ਪ੍ਰਭੂ ਦੇ ਨਾਮ ਨੇ ਇਹਨਾਂ ਵਿਕਾਰਾਂ ਦੁਸ਼ਟਾਂ ਨੂੰ ਮਲ ਦਿੱਤਾ। ਮਿੱਠਾ ਬੋਲਿਆ, ਕ੍ਰੋਧ ਖਤਮ ਹੋ ਗਿਆ। ਹੱਥੀ ਕਰਮ ਸ਼ੁਭ ਕੀਤੇ, ਲਾਲਚ ਚਲਾ ਗਿਆ। ਸੋਚ ਵਿੱਚ ਪ੍ਰਭੂ ਦੀ ਯਾਦ ਵਸੀ ਤੇ ਸੋਚ ਸ਼ੁਭ ਹੋ ਗਈ, ਭਾਵ ਵਿਕਾਰ ਸਾਰੇ ਦੇ ਸਾਰੇ ਚਲੇ ਜਾਂਦੇ ਹਨ।
ਜਿਸ ਦੇ ਲਾਗੇ ਤਿਨਹੁ ਨਿਵਾਰੇ, ਪ੍ਰਭ ਜੀਉ ਆਪਣੀ ਕਿਰਪਾ ਧਾਰੀ।
ਹੁਣ ਜਿਸ ਪ੍ਰਭੂ ਤੋਂ ਨਿਯਮਾਂ ਦੇ ਰਾਹੀਂ, ਉਹਦੇ ਹੁਕਮਾਂ ਦੇ ਰਾਹੀਂ ਇਹ ਵਿਕਾਰ ਲੱਗੇ, ਕਿਉਂਕਿ ਵਿਕਾਰ ਜਿਹੜੇ ਆਏ, ਜਦੋਂ ਅਸੀਂ ਸੱਚ ਨਾਲੋਂ ਪ੍ਰਭੂ ਨਾਲੋਂ ਟੁੱਟ ਜਾਂਦੇ ਹਾਂ, ਉਦੋਂ ਜ਼ਿੰਦਗੀ ਚ ਵਿਕਾਰ ਆ ਜਾਂਦੇ ਨੇ, ਤੇ ਉਸ ਪ੍ਰਭੂ ਦੇ ਨਾਲ ਜੁੜ ਕੇ ਹੀ ਵਿਕਾਰ ਜਾ ਸਕਦੇ ਨੇ। ਬੰਦਾ ਕਹਿੰਦੇ ਮੈਂ ਕ੍ਰੋਧ ਛੱਡ ਦਿਆਂ, ਕ੍ਰੋਧ ਛੱਡਿਆ ਨਹੀਂ ਜਾ ਸਕਦਾ। ਬੰਦਾ ਕਹਿੰਦੇ ਮੈਂ ਨਿੰਦਾ ਛੱਡ ਦੇਵਾਂ, ਕਦੀ ਛੱਡ ਨਹੀਂ ਸਕਦਾ। ਕਿਉਂ? ਇਹਨਾਂ ਦੀ ਹੋਂਦ ਨਹੀਂ। ਇਸ ਤਰ੍ਹਾਂ ਜਿਵੇਂ ਮੰਨ ਲਓ ਮੇਰੇ ਕਮਰੇ ਚ ਹਨੇਰਾ ਭਰਿਆ ਹੋਵੇ ਤੇ ਮੈਂ ਕਵਾਂ ਮੈਂ ਬਾਲਟੀਆਂ ਭਰ ਭਰ ਕੇ ਹਨੇਰੇ ਨੂੰ ਬਾਹਰ ਕੱਢ ਦਿਆਂ, ਸਾਰੀ ਰਾਤ ਵੀ ਲੱਗਾ ਰਹਾਂਗਾ, ਹਨੇਰਾ ਨਹੀਂ ਕੱਢ ਸਕਦਾ। ਹਾਂ, ਜਦੋਂ ਮੈਂ ਸਵਿੱਚ ਆਨ ਕਰਾਂਗਾ ਲਾਈਟ ਜੱਗੇਗੀ, ਹਨੇਰਾ ਚਲਾ ਜਾਏਗਾ। ਹਨੇਰਾ ਜਿਹੜਾ ਰੋਸ਼ਨੀ ਦੀ ਗੈਰ ਹਾਜ਼ਰੀ ਦਾ ਨਾਮ ਹੈ, ਝੂਠ ਸੱਚ ਦੀ ਗੈਰ ਹਾਜ਼ਰੀ ਦਾ ਨਾਮ ਹੈ, ਕ੍ਰੋਧ ਮਿੱਠੀ ਜ਼ੁਬਾਨ ਤੇ ਨਿਮਰਤਾ ਦੀ ਗੈਰ ਹਾਜ਼ਰੀ ਦਾ ਨਾਮ ਹੈ। ਕ੍ਰੋਧ ਇਸ ਕਰਕੇ ਨਹੀਂ, ਮੈਂ ਕ੍ਰੋਧ ਨੂੰ ਛੱਡ ਦਿਆਂ, ਮੈਂ ਮਿੱਠਾ ਬੋਲਣਾ ਸ਼ੁਰੂ ਕਰ ਦਿਆਂ, ਕ੍ਰੋਧ ਆਪ ਹੀ ਚਲਾ ਜਾਏਗਾ। ਇਹ ਨਹੀਂ ਝੂਠ ਛੱਡਿਆ ਨਹੀਂ ਜਾਂਦਾ, ਮੈਂ ਸੱਚ ਬੋਲਣਾ ਸ਼ੁਰੂ ਕਰ ਦਿਆਂ, ਜਦੋਂ ਸੱਚ ਬੋਲਣਾ ਸ਼ੁਰੂ ਕਰ ਦਿਆਂਗਾ ਝੂਠ ਵਿਦਾ ਹੋ ਜਾਏਗਾ। ਸਬਰ ਸੰਤੋਖ ਧਾਰਨ ਕਰ ਲਵਾਂ, ਤ੍ਰਿਸ਼ਨਾ ਲਾਲਚ ਆਪਣੇ ਆਪ ਹੀ ਉੱਡ ਜਾਣਗੇ। ਜ਼ਿੰਦਗੀ ਚ ਪ੍ਰੇਮ ਧਾਰਨ ਕਰ ਲਵਾਂ, ਨਫ਼ਰਤ ਈਰਖਾ ਸਾਰੀ ਆਪਣੇ ਆਪ ਹੀ ਚਲੀ ਜਾਏਗੀ। ਬਸ ਜਿਸ ਪ੍ਰਭੂ ਦੇ ਹੁਕਮਾਂ ਦੇ ਵਿੱਚ, ਉਹਦੇ ਨਿਯਮਾਂ ਦੇ ਵਿੱਚ ਇਹ ਵਿਕਾਰ ਲੱਗੇ ਸਨ, ਉਸ ਪ੍ਰਭੂ ਦੇ ਗੁਣਾਂ ਨਾਲ ਜੁੜ ਕੇ ਇਹ ਸਾਰੇ ਦੇ ਸਾਰੇ ਚਲੇ ਗਏ। ਜਦੋਂ ਪ੍ਰਭੂ ਨੇ ਆਪਣੀ ਕਿਰਪਾ ਕੀਤੀ, ਉਹਦੀ ਕਿਰਪਾ ਚੱਲ ਰਹੀ ਦਿਨ ਰਾਤ, ਹਮੇਸ਼ਾ ਹਰ ਇੱਕ ਦੇ ਉੱਪਰ ਕਿਰਪਾ ਹੈ, ਪਰ ਪਾਤਰ ਕਿਹੜੇ ਬਣਦੇ ਨੇ ਇਹ ਅਸੀਂ ਦੇਖਣਾ ਹੈ। ਕੋਈ ਸਮੁੰਦਰ ਕਿਨਾਰੇ ਚਮਚਾ ਪਾਣੀ ਦਾ ਭਰ ਲਿਆਂਦਾ, ਕੋਈ ਬਾਲਟੀ ਲਿਆਂਦਾ, ਕੋਈ ਟੈਂਕਰ ਵੱਡਾ ਭਰ ਲਿਆਂਦਾ, ਸਾਡਾ ਭਾਂਡਾ ਕਿੰਨਾ ਕੁ ਹੈ? ਮਾਲਕ ਤੇ ਦਿਆਲੂ ਹੈ, ਉਹਦੀ ਤੇ ਦਇਆ ਦਿਨ ਰਾਤ ਬਰਸਦੀ ਹੈ। ਬਸ ਆਪਣੇ ਹਿਰਦੇ ਨੂੰ ਭਰਨਾ, ਜਿੱਦਣ ਸਾਡਾ ਭਾਂਡਾ ਸਿੱਧਾ ਹੋ ਜਾਂਦਾ ਉਦੋਂ ਅਸੀਂ ਮਾਲਕ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਾਂ। ਉਹਦੇ ਭਾਂਡੇ ਕੱਛ ਨਾ ਸਮਾਵੇ, ਸਿੱਧਾ ਅੰਮ੍ਰਿਤ ਪਵੇ ਨਿਹਾਰ। ਅੱਜ ਸਤਿਗੁਰੂ ਜੀ ਇਹ ਵਚਨ ਕਰ ਰਹੇ ਹਨ, ਜਦੋਂ ਪ੍ਰਭੂ ਨੇ ਕਿਰਪਾ ਕੀਤੀ, ਉਹਦੇ ਗੁਣਾਂ ਨਾਲ ਜੁੜ ਕੇ ਵਿਕਾਰਾਂ ਤੋਂ ਸਾਡੀ ਖਲਾਸੀ ਹੋ ਗਈ ਹੈ।
ਉਦਰੇ ਸੰਤ ਪਰੇ ਹਰਿ ਸਰਨੀ, ਪਚ ਬਿਨ ਸੇ ਮਹਾ ਅਹੰਕਾਰੀ।
ਹੁਣ ਸੰਤ ਜਨ ਜਿਹੜੇ ਨੇ, ਉਹਨਾਂ ਦੀ ਜਦੋਂ ਸੰਗਤ ਕੀਤੀ ਤੇ ਉਹਨਾਂ ਦੀ ਸ਼ਰਨ ਵਿੱਚ ਆ ਕੇ ਬਚ ਗਏ। ਔਰ ਇਸ ਤੋਂ ਇਲਾਵਾ ਜਿਹੜੇ ਅਹੰਕਾਰੀ ਨੇ, ਉਹ ਹੰਕਾਰ ਦੇ ਵਿੱਚ ਹੀ ਬਿਲਸ ਗਏ। ਗੁਰੂ ਦੇ ਸੰਗਤ ਦੇ ਵਿੱਚ ਜੀਵਨ ਸਫਲ ਹੁੰਦਾ ਹੈ ਜਦੋਂ ਗੁਰੂ ਦੇ ਗਿਆਨ ਤੇ ਗੁਰੂ ਦੀ ਸੰਗਤ ਤੋਂ ਦੂਰ ਚਲੇ ਜਾਂਦੇ ਹਾਂ, ਉਦੋਂ ਹੰਕਾਰ ਆ ਵਿਆਪਦਾ ਹੈ। ਅਨੇਕਾਂ ਹੰਕਾਰੀ ਜਿਹੜੇ ਨੇ ਆਤਮਕ ਮੌਤੇ ਮਰ ਜਾਂਦੇ ਹਨ।
ਸਾਧੂ ਸੰਗਤ ਇਹ ਫਲ ਪਾਇਆ, ਇੱਕ ਕੇਵਲ ਨਾਮ ਆਧਾਰੀ।
ਗੁਰੂ ਸਾਧੂ ਦੀ ਸੰਗਤ ਕਰਕੇ ਇੱਕ ਫਲ ਮਿਲਿਆ, ਇੱਕ ਰਿਜ਼ਲਟ, ਇੱਕ ਨਤੀਜਾ, ਇੱਕ ਨਿਚੋੜ ਮਿਲ ਗਿਆ। ਉਹ ਫਲ ਕਿਹੜਾ ਹੈ? ਇੱਕ ਕੇਵਲ ਨਾਮ ਆਧਾਰੀ, ਇੱਕ ਪ੍ਰਭੂ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੈ। ਆਧਾਰ ਮਨੇ ਬੇਸ, ਸਾਚਾ ਨਾਮ ਮੇਰਾ ਆਧਾਰੋ, ਇੱਕ ਪ੍ਰਭੂ ਦਾ ਸੱਚਾ ਨਾਮ ਆਧਾਰ ਹੈ ਜਿਹੜਾ ਮੇਰੇ ਜੀਵਨ ਨੂੰ ਸੁੰਦਰ ਬਣਾ ਦਿੰਦਾ ਹੈ।
ਨਾ ਕੋਈ ਸੂਰ ਨਾ ਕੋਈ ਹੀਣਾ, ਸਭ ਪ੍ਰਗਤੀ ਜੋਤ ਤੁਮਾਰੀ।
ਹੇ ਪ੍ਰਭੂ, ਇਸ ਜਗਤ ਤੇ ਕੋਈ ਸੂਰਮਾ ਨਹੀਂ, ਕੋਈ ਕਮਜ਼ੋਰ ਨਹੀਂ, ਸਾਰਿਆਂ ਵਿੱਚ ਤੇ ਤੇਰੀ ਹੀ ਜੋਤ ਬਣੀ ਹੋਈ ਹੈ।
ਤੁਮ ਸਮਰੱਥ ਆਕਾਥ ਅਗੋਚਰ ਰਵਿਆ ਏਕ ਮੁਰਾਰੀ।
ਹੇ ਪ੍ਰਭੂ, ਤੂੰ ਸਮਰੱਥ ਸਾਰਾ ਕੁਝ ਕਰਨ ਦੇ ਯੋਗ ਹੈ, ਤੂੰ ਕਥਨ ਤੋਂ ਰਹਿਤ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਹਰ ਥਾਂ ਤੇ ਹੈ ਪ੍ਰਭੂ, ਤੂੰ ਰਵਿਆ ਹੋਇਆ ਹੈ।
ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭੇ ਅੰਤ ਨਾ ਪਾਰਾ ਵਾਰੀ।
ਇਹ ਸਭ ਕੁਝ ਪੈਦਾ ਕਰਨ ਵਾਲੇ ਕਰਤੇ ਪੁਰਖ ਪ੍ਰਭੂ ਜੀਓ, ਤੇਰੀ ਕੀਮਤ ਕੌਣ ਦੱਸ ਸਕਦਾ ਹੈ? ਤੇਰਾ ਤੇ ਅਸੀਂ ਅੰਤ ਵੀ ਪਾ ਨਹੀਂ ਸਕਦੇ ਹਾਂ।
ਨਾਮ ਦਾਨ ਨਾਨਕ ਵਡਿਆਈ, ਤੇਰੇ ਅਸੰਤ ਜਨਾਰੀ ਨਾਰੀ।
ਤੇ ਨਾਨਕ, ਮੈਂ ਤੇਰੇ ਸੰਤ ਜਨਾਂ ਦੀ ਰੇਣ ਬਣਾ, ਨਿਮਰਤਾ ਵਿੱਚ ਆ ਜਾਵਾਂ, ਮੈਨੂੰ ਵੀ ਨਾਮ ਦੇ ਦਾਨ ਦੀ ਵਡਿਆਈ ਦੇ ਦਿਓ, ਬਖਸ਼ਿਸ਼ ਦੇ ਦਿਓ। ਨਾਮ ਦਾ ਦਾਨ ਵਡਿਆਈ ਬਖਸ਼ ਦਿੰਦਾ ਹੈ, ਮਾਨਤਾ ਦਿੰਦਾ ਹੈ, ਉਹ ਗੁਰੂ ਦਾ ਗਿਆਨ ਜੀਵਨ ਨੂੰ ਸਫਲ ਕਰਦਾ ਹੈ। ਇਸ ਸ਼ਬਦ ਦਾ ਸਾਰ ਕੀ ਹੈ? ਪ੍ਰਭੂ ਜਰੇ ਜਰੇ ਕਣ ਕਣ ਦੇ ਵਿੱਚ ਹੈ। ਕਹਿੰਦੇ ਸੀ ਸਾਰੇ ਆ ਜਲ ਥਲ ਮਹਿਲ ਪੂਰਿਆ ਰਵਿਆ ਵਿੱਚ ਬਣਾ। ਤੇ ਦੁੱਖ ਪਤਾ ਕਿਸ ਗੱਲ ਦਾ? ਜਦੋਂ ਅਸੀਂ ਵਰਤੋਂ ਵਿਹਾਰ ਕਰਨਾ ਹੁੰਦਾ ਰੱਬ ਨਾਲ, ਉਦੋਂ ਚੇਤੇ ਨਹੀਂ ਰਹਿੰਦਾ। ਜਦੋਂ ਮਾਪਿਓ ਨਾਲ, ਬੱਚਿਆਂ ਨਾਲ ਵਿਹਾਰ ਕਰਨਾ ਹੁੰਦਾ, ਉਦੋਂ ਯਾਦ ਨਹੀਂ ਰਹਿੰਦਾ। ਜਦੋਂ ਗੁਆਂਢੀਆਂ ਨਾਲ ਵਿਹਾਰ ਕਰਨਾ ਹੁੰਦਾ, ਯਾਦ ਨਹੀਂ ਰਹਿੰਦਾ ਇਹਦੇ ਚ ਰੱਬ ਹੈ। ਸੋ ਪ੍ਰਭ ਚਿੱਤ ਨਾ ਆਵੇ, ਕਿਤੜਾ ਦੁੱਖ ਗਣਾ। ਇਹ ਕਿੱਡਾ ਵੱਡਾ ਦੁੱਖ, ਮੈਂ ਜਿਹਦੀ ਗਿਣਤੀ ਕਰਾਂ, ਸਭ ਤੋਂ ਵੱਡਾ ਜ਼ਿੰਦਗੀ ਦਾ ਦੁੱਖ ਹੀ ਇਹ ਹੈ। ਕਹਿੰਦੇ ਸਾਰੇ ਨੇ ਸਾਰਿਆਂ ਚ ਰੱਬ ਵਸਦਾ ਹੈ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਿਉਂ ਪੁਕਾਰ। ਵਰਤੋਂ ਵਿਹਾਰ ਕਰਨ ਲੱਗਿਆ ਉਹ ਰੱਬ ਯਾਦ ਨਹੀਂ ਰਹਿੰਦਾ, ਆ ਦੁੱਖ ਹੈ। ਹਾਂ, ਜਿਸ ਦਿਨ ਉਹ ਯਾਦ ਰਹੇਗਾ, ਉਸ ਦਿਨ ਅਸੀਂ ਆਤਮਕ ਤੌਰ ਤੇ ਅਸੀਂ ਵੀ ਸੁਖੀ ਹੋ ਜਾਵਾਂਗੇ, ਜਗਤ ਨੂੰ ਵੀ ਅਸੀਂ ਗੁਰੂ ਦੇ ਗਿਆਨ ਦਾ ਆਨੰਦ ਪਹੁੰਚਾ ਦੇਵਾਂਗੇ। ਸਤਿਗੁਰੂ ਪਾਤਸ਼ਾਹ ਦੇ ਇਸ ਪਾਵਨ ਸਥਾਨ ਤੇ ਸੁਭਾਗ ਪ੍ਰਾਪਤ ਹੋਇਆ। ਉਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸਾਧ ਸੰਗਤ ਦਾ, ਸਮੂਹ ਪ੍ਰਬੰਧਕ ਜਨਾਂ ਦਾ, ਅਤੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਸਦਕਾ ਅੱਜ ਆਪ ਜੀ ਦੇ ਦਰਸ਼ਨ ਹੋਏ ਹਨ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਭਾਈ ਸਾਹਿਬ ਜੀ ਨੇ ਬੜੀ ਮਿੱਠੀ ਰਸਭਿੰਨੀ ਆਵਾਜ਼ ਦੇ ਵਿੱਚ ਜੋ ਬਾਣੀ ਸਾਨੂੰ ਪੜ੍ਹ ਕੇ ਸੁਣਾਈ ਹੈ, ਸਰਵਣ ਕਰਾਈ ਹੈ, ਭਾਈ ਸਾਹਿਬ ਜੀ ਦਾ ਵੀ ਬਹੁਤ ਧੰਨਵਾਦ ਹੈ। ਸਤਿਗੁਰੂ ਪਾਤਸ਼ਾਹ ਇਹਨਾਂ ਨੂੰ ਵੀ ਹੋਰ ਗਿਆਨ, ਹੋਰ ਸੁਰੀਲੀ ਮਿੱਠੀ ਆਵਾਜ਼ ਬਖਸ਼ਿਸ਼ ਕਰਨ ਤਾਂ ਕਿ ਪੰਥ ਦੀ ਹੋਰ ਸੇਵਾ ਕਰਦੇ ਰਹਿਣ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਮੇਰੇ ਪਾਸੋਂ, ਵਿਚਾਰਾਂ ਕਰਦਿਆਂ ਬੇਨਤ ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਫਤਿਹ ਬੁਲਾਓ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨਾ